ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗ ਦਾ ਜਨਮ ਭਇਆ ਪਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਡੰਡੋਤ ਬੰਧਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਧੰਨ ਵਾਹੇ ਗੁਰੂ ਸਾਹਿਬ ਜੀਓ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਇ ਰਹਾਉ ਵਿਸ਼ਵੇ ਚਸਿਆ ਘੜੀਆਂ ਪਹਾਰਾ ਥਿਤੀ ਵਾਰੀ ਮਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ਼ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੇ ਸਤਸੰਗੀ ਜਨੋ, ਸੰਧਿਆ ਦੇ ਇਸ ਸਜੇ ਦੀਵਾਨ ਵਿੱਚ ਆਪ ਜੀ ਨੇ ਭਾਈ ਸਾਹਿਬ ਜੀ ਤੋਂ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕੀਤੇ ਨੇ। ਆਓ ਜਿਵੇਂ ਆਪ ਭਲੀ ਭਾਂਤ ਜਾਣੂ ਹੋ ਕਿ ਇਸ ਵਰੇ ਰਾਤ ਨੂੰ ਸੌਣ ਲੱਗਿਆਂ ਨਿਤਨੇਮ ਦੀ ਬਾਣੀ ਵਿੱਚੋਂ ਜੋ ਆਪਾਂ ਸੋਹੇਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨੇ ਹਾਂ, ਉਸ ਦੀ ਲੜੀਵਾਰ ਵਿਚਾਰ ਪ੍ਰਾਰੰਭ ਕੀਤੀ ਹੈ। ਦੂਸਰੇ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਥੋੜੀ ਜੀ ਅੱਜ ਆਪ ਜੀ ਇਕਾਗਰਤਾ ਜ਼ਰੂਰ ਬਣਾਇਓ, ਆਪਣੇ ਵੱਲੋਂ ਯਤਨ ਹੋਵੇਗਾ, ਸਤਿਗੁਰੂ ਕਿਰਪਾ ਕਰਨ ਇਸ ਸ਼ਬਦ ਦੇ ਅਖਰੀ ਅਰਥ ਜਾਣਨੇ ਬਹੁਤ ਜ਼ਰੂਰੀ ਨੇ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਜਾਂ ਘਰਾਂ ਚ ਬੈਠੇ ਸੁਣ ਰਹੇ ਹੋ, ਅਸੀਸ ਬਖਸ਼ੋ, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਪਿਛਲੇ ਦਿਨਾਂ ਤੋਂ ਆਪਾਂ ਸਤਿਗੁਰੂ ਸਾਹਿਬ ਜੀ ਦੇ ਇਸ ਅੰਮ੍ਰਿਤ ਬਚਨ ਨੂੰ ਵਿਚਾਰਿਆ ਸੀ, ਜੈ ਘਰ ਕੀਰਤ ਆਖੀਏ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹੇਲਾ, ਸਿਵਰਿਹੋ ਸਿਰਜਨਹਾਰੋ। ਆਪ ਸਭ ਨੂੰ ਪਤਾ ਆਪਾਂ ਨੇ ਸੋਹੇਲਾ ਸਾਹਿਬ ਦੇ ਅਰਥ, ਇੱਕ ਤਾਂ ਜਿੱਥੇ ਇਹ ਗਾਇਆ ਜਾਂਦਾ ਸੀ ਬੇਟੀ ਦੇ ਬੱਚੀ ਦੇ ਲੜਕੀ ਦੇ ਵਿਆਹ ਵੇਲੇ, ਜੋ ਸੁਹਾਗ ਦਾ ਗੀਤ, ਖੁਸ਼ੀ ਦਾ ਗੀਤ, ਮੰਗਲਮਈ ਗੀਤ, ਉਸ ਨੂੰ ਹਜ਼ੂਰ ਨੇ ਸਾਨੂੰ ਰੂਹਾਨੀ ਸ਼ੋਅ ਨਾਲ ਜੋੜਨ ਦੇ ਲਈ, ਇਸ ਸੋਹਲੇ ਨੂੰ ਨਿਰਭਉ ਦਾ ਸੋਹਲਾ ਗਾਉਣ ਲਈ ਕਹਿ ਦਿੱਤਾ। ਫਿਰ ਬੇਨਤੀ ਹੈ, ਉਸ ਦਿਨ ਕਿਹਾ ਸੀ ਸੋਹਲੇ ਦਾ ਅਰਥ ਕਈ ਵਾਰੀ ਉਸਤਤ ਵੀ ਹੁੰਦਾ ਹੈ। ਅਸੀਂ ਕਈ ਵਾਰੀ ਕਹਿੰਦੇ ਫਲਾਣਾ ਬੰਦਾ ਫਲਾਣੇ ਦੇ ਸੋਹਲੇ ਗਾਉਂਦਾ ਰਹਿੰਦਾ, ਉਹ ਸੋਹਲਾ ਸ਼ਬਦ ਜਿਹੜਾ ਉਹ ਮਲੀਨ ਬਿਰਤੀ ਵਾਲਾ ਹੈ, ਕਿਉਂਕਿ ਕਿਸੇ ਬੰਦੇ ਨੂੰ ਖੁਸ਼ ਕਰਨ ਲਈ ਹੱਦੋਂ ਵੱਧ ਉਹਦੀ ਪੰਜਾਬੀ ਸ਼ਬਦ ਵਰਤਾਂ ਚਾਹ ਪਲੂਸੀ ਕਰਨੀ, ਉਹ ਸੋਹਲਾ ਨਹੀਂ ਹੈ। ਜਿਹੜਾ ਸੋਹਲਾ ਇੱਕ ਬੱਚੀ ਇੱਕ ਬੇਟੀ ਦੇ ਵਿਆਹ ਵੇਲੇ ਗਾਇਆ ਜਾ ਰਿਹਾ, ਉਸ ਧੀ ਦੇ ਸੋਹਲੇ ਨੂੰ ਗੁਰੂ ਜੀ ਨੇ ਕਹਿ ਦਿੱਤਾ ਤੂੰ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਤੁਸੀਂ ਜੇ ਗਾਣਾ ਹੈ ਤੇ ਨਿਰਭਉ ਪਰਮਾਤਮਾ ਦਾ ਸੋਹਿਲਾ ਗਾਓ। ਤੇ ਨਾਲ ਇਹ ਵੀ ਸ਼ਬਦ ਕੱਲ ਅਸਾਂ ਪੜ੍ਹਿਆ, ਕਹਿੰਦੇ ਮੈਂ ਸੋਹਲੇ ਤੋਂ ਵੀ ਕੁਰਬਾਨ ਜਾਣਾ, ਕਿਉਂਕਿ ਸੋਹਿਲਾ ਸਾਡੇ ਅੰਦਰ ਨੂੰ ਸਕੂਨ ਦਿੰਦਾ ਹੈ। ਇਸ ਤੋਂ ਅੱਗੇ ਕੱਲ ਜਦੋਂ ਅਸੀਂ ਵਿਚਾਰ ਦੁਪਹਿਰ ਦੇ ਦੀਵਾਨ ਚ ਸਮਾਂ ਸੰਪੰਨ ਹੋਇਆ ਸੀ, ਮੈਂ ਆਪ ਨੂੰ ਅਰਜ਼ ਕੀਤੀ ਸੀ ਉਸੇ ਲੜੀ ਨੂੰ ਆਪਾਂ ਅੱਗੇ ਤੋਰਾਂਗੇ, ਭਾਵੇਂ ਸ਼ਬਦ ਮੈਂ ਦੂਸਰਾ ਪੜ੍ਹ ਦਿੱਤਾ ਹੈ, ਇਹਦੇ ਅਰਥ ਵੀ ਕਰਾਂਗੇ, ਸਮੇਂ ਅਨੁਸਾਰ ਵਿਚਾਰ ਵੀ ਕਰਾਂਗੇ। ਕੱਲ ਆਪਾਂ ਇੱਥੇ ਸੰਬਤ ਸਾਹਾ ਲਿਖਿਆ, ਭਾਈ ਸਾਹਿਬ ਨੇ ਸ਼ਬਦ ਵੀ ਉਹਦੇ ਨਾਲ ਸੰਬੰਧਿਤ ਪੜ੍ਹਿਆ, ਹਮ ਆਦਮੀ ਖਾਂ ਇੱਕ ਦਮੀ, ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਉ ਸੱਜਣ ਆਸੀਸੜੀਆਂ, ਜਿਉ ਹੋਵੇ ਸਾਹਿਬ ਸਿਓਮੇਲ, ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇਹ ਆਵਨ। ਅਰਥ ਅਸੀਂ ਕੱਲ ਕੀਤੇ ਸਨ ਇਹਦੇ। ਮੈਂ ਆਪ ਨੂੰ ਫਿਰ ਅੱਜ ਇੱਕ ਦੋ ਬੇਨਤੀ ਕਰਨੀ ਚਾਹੁੰਦਾ ਕਿ ਕੀ ਸਿੱਖ ਹਿਸਟਰੀ ਵਿੱਚ ਇਹ ਕੁਝ ਵਾਪਰਿਆ ਕਿ ਕਿਸੇ ਨੇ ਜਾਣ ਲੱਗਿਆਂ ਕਿਹਾ ਹੋਵੇ ਕਿ ਸੋਹਿਲਾ ਗਾਓ ਮੇਰੀ ਮਾਲਕ ਨਾਲ ਬਣ ਆਵੇ। ਇਹ ਕੇਵਲ ਕਹਿਣ ਮਾਤਰ ਨਹੀਂ ਵਾਪਰਿਆ। ਜਿਵੇਂ ਕੱਲ ਅਰਜ਼ ਕੀਤੀ ਸੀ ਜੀ, ਸੰਬਤ ਦਾ ਲਫ਼ਜ਼ੀ ਅਰਥ ਏ ਸਾਲ, ਸਾਹ ਦਾ ਅਰਥ ਏ ਵਿਆਹ ਵਾਲਾ ਦਿਨ। ਜਿਵੇਂ ਵਿਆਹ ਵਾਲਾ ਸਾਲ ਮਕੀਨਾ ਤਰੀਕ, ਡੋਲੀ ਜਾਣੀ, ਬਰਾਤ ਆਉਣੀ, ਫੇਰਿਆਂ ਦਾ ਵੇਲਾ ਅਸੀਂ ਅੱਜ ਕੱਲ ਮੁਕਰਰ ਕਰਨੇ ਆ, ਤੇ ਸਤਿਗੁਰਾਂ ਨੇ ਇਸ ਵਿਆਹ ਵਾਲੀ ਸਾਰੀ ਰੀਤ ਨੂੰ ਮੌਤ ਨਾਲ ਜੋੜ ਕੇ ਕਿਹਾ ਤੇਰੀ ਜ਼ਿੰਦਗੀ ਵਿੱਚ ਉਹ ਸਾਲ ਲਿਖਿਆ ਜਾ ਚੁੱਕਾ ਜਿਸ ਦਿਨ ਤੂੰ ਇਸ ਸੰਸਾਰ ਤੋਂ ਕੂਚ ਕਰਨਾ ਹੈ, ਜਦੋਂ ਮੌਤ ਆਉਣੀ ਹੈ ਸਭ ਦਾ ਲਿਖਿਆ ਜੀ। ਮੈਂ ਉਸ ਦਿਨ ਕਿਹਾ ਇੱਥੇ ਤਾਂ ਡੇਟ ਆਫ ਬਰਥ ਬਣਦੀ ਬਾਅਦ ਵਿੱਚ, ਪਹਿਲਾਂ ਮਰਨ ਲਿਖਾਏ ਮੰਡਲ ਮੈਂ ਆਏ ਗਏ, ਪਹਿਲਾਂ ਲਿਖਾ ਕੇ ਆਏ ਹਾਂ। ਤੇ ਗੱਲ ਹੋਰ, ਆਹ ਸੰਸਾਰ ਦੇ ਜਿੰਨੇ ਮੁਲਕ ਨੇ ਹਰ ਇੱਕ ਨੇ ਬੰਦੇ ਦੀ ਜ਼ਿੰਦਗੀ ਬੜੀ ਸਹੀ ਤਰੀਕੇ ਨਾਲ ਬਤੀਤ ਹੋਵੇ, ਉਹਨਾਂ ਕਾਇਦੇ ਕਾਨੂੰਨ ਬਣਾਏ ਨੇ, ਲਾ ਬਣਾਏ ਆ, ਤੇ ਹਰ ਮੁਲਕ ਦਾ ਆਪੋ ਆਪਣਾ ਕਾਨੂੰਨ ਹੈ। ਤੇ ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਕਿਸੇ ਮੁਲਕ ਵਿੱਚ ਬੱਚੇ 2.5-3 ਸਾਲ ਦੇ ਪੜ੍ਹਨੇ ਪਾ ਦਿੱਤੇ ਜਾਂਦੇ ਨੇ, ਕਿਸੇ 'ਚ 5 ਸਾਲ ਦੇ, ਕਿਤੇ 6 ਸਾਲ ਦੇ ਕਾਨੂੰਨ ਹੈ ਨਾ। ਫਿਰ ਬੱਚੇ ਦੀ ਮੈਰਿਜ ਦਾ ਵੀ ਸਮਾਂ ਨਿਰਧਾਰਿਤ ਕੀਤਾ ਸਰਕਾਰਾਂ ਨੇ ਕਿ ਇੰਨੇ ਸਾਲ ਤੋਂ ਪਹਿਲਾਂ ਤੁਸੀਂ ਵਿਆਹ ਸ਼ਾਦੀ ਮੈਰਿਜ ਨਹੀਂ ਕਰ ਸਕਦੇ। ਇੱਥੋਂ ਤੱਕ ਕਿ ਜਦੋਂ ਅਸੀਂ ਨੌਕਰੀ ਕਰਨੇ ਆ, ਨੌਕਰੀ ਕਰਨ ਲੱਗਿਆਂ ਵੀ ਸਾਲ ਨਿਰਧਾਰਿਤ ਕੀਤੇ ਨੇ ਵੀ ਇਦੋਂ ਬਾਅਦ ਤੂੰ ਰਿਟਾਇਰ ਹੋਣਾ ਹੈ। ਕਿਸੇ ਨੂੰ ਵਾਧਾ ਮਿਲ ਜਾਏ, ਐਕਸਟੈਂਸ਼ਨ ਮਿਲ ਜਾਏ, ਗੱਲ ਵੱਖਰੀ, ਪਰ ਸਮਾਂ ਨਿਰਧਾਰਿਤ ਹੈ। ਗੁਰਮੁਖੋ ਯਾਦ ਰੱਖਿਓ ਕਿ ਇੱਥੇ ਜਨਮ ਦੇ ਸਰਟੀਫਿਕੇਟ ਲਿਖੇ ਗਏ ਆ, ਸਕੂਲ ਜਾਣ ਦੀ ਉਮਰ ਨਿਰਧਾਰਿਤ ਕਰ ਦਿੱਤੀ, ਵਿਆਹ ਦੀ ਉਮਰ ਨਿਰਧਾਰਿਤ ਕੀਤੀ ਕਾਇਦੇ ਕਾਨੂੰਨ ਨੇ, ਇਨਸਾਨ ਦੇ ਰਿਟਾਇਰ ਹੋਣ ਦੀ ਉਮਰ ਵੀ ਨਿਰਧਾਰਿਤ ਕਰ ਦਿੱਤੀ। ਪਰ ਅੱਜ ਤੱਕ ਇਸ ਧਰਤੀ ਤੇ ਕੋਈ ਮੁਲਕ ਐਸਾ ਨਹੀਂ ਜਿਨੇ ਇਹ ਕਾਇਦਾ ਕਾਨੂੰਨ ਬਣਾਇਆ ਹੋਵੇ ਕਿ ਸਾਡੇ ਮੁਲਕ ਵਿੱਚ ਇੰਨੇ ਸਾਲ ਤੋਂ ਪਹਿਲਾਂ ਕਿਸੇ ਨੂੰ ਮੌਤ ਨਹੀਂ ਆ ਸਕਦੀ। ਦੇਖੋ ਕਿਸੇ ਨੇ ਬਣਾਇਆ ਜੀ? ਮਹਾਰਾਜ ਨੇ ਸ਼ਬਦ ਵਰਤੇ ਵੀ ਸੰਬਤ ਸਾਹਾ ਲਿਖਿਆ, ਇਹਦੇ ਹੁਣ ਮੈਂ ਮੌਤ ਵਾਲੇ ਅਰਥ ਕਰ ਰਿਹਾ, ਤੇਰੀ ਮੌਤ ਵਾਲਾ ਸਾਲ ਲਿਖਿਆ, ਦਿਨ ਲਿਖਿਆ, ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ, ਆਓ ਮੈਨੂੰ ਸੰਗਤ ਵਿੱਚ, ਇੱਥੇ ਸੱਤ ਸੰਗਤ ਵਿੱਚ ਬੈਠ, ਮੇਰੇ ਕੇਸਾਂ ਚ ਤੇਲ ਪਾਓ, ਦਿਓ ਸੱਜਣ ਅਸੀਸੜੀਆਂ। ਇਹ ਗੁਰਮੁਖੋ ਐਵੇਂ ਨਹੀਂ, ਅੱਜ ਸੱਚੀ ਜੇ ਨਾ ਵਿਆਹ ਵੇਲਾ ਸਾਂਭਿਆ ਜਾਂਦਾ ਹੈ ਜਾਂ ਜਨਮ ਨਾ ਮਰਨਾ, ਹਕੀਕਤ ਏਵੇ ਮਰਨ ਤੋਂ ਬਾਅਦ ਵੀ ਜੇ ਪ੍ਰੇਮ ਚ ਭਿੱਜ ਕੇ ਰੱਬ ਦੀ ਕੀਰਤੀ ਕੀਤੀ ਜਾਏ, ਸੱਚੀ ਮੁੱਚੀ ਰੂਹ ਦਾ ਛੁਟਕਾਰਾ ਹੋ ਜਾਂਦਾ ਹੈ। ਇਹ ਤੇਲ ਪੈਣਾ ਹੈ ਜਿਉਂਦੇ ਜੀ। ਮੈਂ ਅੱਜ ਕੁਝ ਬੇਨਤੀਆਂ ਕਰਨੀਆਂ ਨੇ ਕਿ ਮਿਲ ਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ, ਮੇਰਾ ਵਾਹਿਗੁਰੂ ਨਾਲ ਮਿਲਾਪ ਹੋ ਜਾਏ। ਅਖਰੀ ਅਰਥ ਮੈਂ ਕੱਲ ਕਰ ਚੁੱਕਾ, ਸਾਹਿਬ ਦਾ ਅਰਥ ਮਾਲਕ। ਅੱਗੇ ਗੁਰੂ ਜੀ ਕਹਿੰਦੇ ਨੇ ਘਰ ਘਰ ਇਹੋ ਪਹੁੰਚਾ, ਹਰ ਘਰ ਦੇ ਵਿੱਚ ਗੰਢਾਂ ਪਹੁੰਚ ਗਈਆਂ ਨੇ ਜੀ, ਹਰ ਘਰ ਦੇ ਵਿੱਚ ਸਾਹੇ ਚਿੱਠੀ ਅੱਪੜ ਚੁੱਕੀ, ਸਦੜੇ ਨਿੱਤ ਪਵਨ। ਮਹਾਰਾਜ ਕਹਿੰਦੇ ਤੁਸੀਂ ਚੁਗਿਰਦੇ ਦੇਖ ਨਹੀਂ, ਤੁਹਾਡੇ ਕਿੰਨੇ ਘਰਾਂ ਚ ਸੱਦੇ ਪੈ ਰਹੇ ਆ, ਕਿਤੇ ਨਾ ਕਿਤੋਂ ਫੋਨ ਆ ਰਿਹਾ ਜੇ ਫਲਾਣਾ ਚਲਾ ਗਿਆ, ਜੇ ਫਲਾਣਾ ਚਲਾ ਗਿਆ, ਜਿਹਦੇ ਨਾਲ ਨਾ ਵੀ ਰਿਸ਼ਤਾ ਹੋਵੇ। ਆ ਦੇਖੋ ਪਿਛਲੇ ਸਮੇਂ ਚ ਕਿੰਨੇ ਸੱਦੇ ਪਏ ਤੇ ਕਿੰਨੇ ਬੰਦੇ ਜਿਹੜੇ ਅੱਤ ਦੇ ਨਜ਼ਦੀਕੀ ਉਹ ਵੀ ਚਲੇ ਗਏ। ਮਹਾਰਾਜ ਕਹਿੰਦੇ ਆ ਕਿ ਘਰ ਘਰ ਇਹੋ ਪਹੁੰਚਾ, ਸਦੜੇ ਨਿੱਤ ਪਵਨ। ਅਗਲਾ ਨੁਕਤਾ ਜਿਹੜਾ ਸਮਝਾਇਆ ਕਿ ਸੱਦਣ ਵਾਲੇ ਨੂੰ ਉਲਾਮੇ ਨਹੀਂ ਦੇਣੇ। ਮਾਣਾ ਵਿੱਚ ਆ ਗਿਆ ਨਾ, ਗਿਲਾ ਨਹੀਂ ਕਰਨਾ ਕਿ ਰੱਬਾ ਤੂੰ ਇਹ ਕਿਉਂ ਕੀਤਾ, ਪਰਮਾਤਮਾ ਇਹ ਕਿਉਂ ਕੀਤਾ। ਕਹਿਣ ਲੱਗੇ ਸੱਦਣ ਹਾਰਾ ਸਿਮਰੀਐ, ਜਿਹੜਾ ਸੱਦੇ ਦੇ ਰਿਹਾ ਉਹਨੂੰ ਚੇਤੇ ਕਰ, ਉਹਦਾ ਸਿਮਰਨ ਕਰ। ਤੇ ਅਗਲਾ ਬਚਨ ਕਿ ਨਾਨਕ, ਧੰਨ ਗੁਰੂ ਨਾਨਕ ਸਾਹਿਬ ਕਹਿ ਰਿਹਾ, ਸੇ ਦੇ ਅਰਥ ਉਹ, ਦੇਹ ਦਾ ਅਰਥ ਦਿਨ, ਆ ਵਨ ਦਾ ਅਰਥ ਮੇਰੇ ਤੇ ਵੀ ਆਉਂਦਾ ਪਿਆ। ਮਹਾਰਾਜ ਕਹਿੰਦੇ ਮੈਂ ਸੱਦਣ ਵਾਲੇ ਨੂੰ ਉਲਾਮੇ ਨਹੀਂ ਦੇਗਾ, ਉਹ ਮੇਰੇ ਤੇ ਵੀ ਦਿਨ ਆ ਰਿਹਾ ਹੈ। ਮੈਂ ਕੱਲ ਆਪ ਸੰਗਤ ਨੂੰ ਇੱਕ ਬੇਨਤੀ ਕੀਤੀ ਸੀ ਥੋੜਾ ਜਿਹਾ ਇਸ, ਕਿਉਂਕਿ ਮੇਰੀ ਇੱਛਾ ਹੈ ਜਿੰਨੀ ਕੁ ਰੱਬ ਨੇ ਸੋਝੀ ਦਿੱਤੀ, ਕੋਈ ਗਿਆਨ ਦਾ ਦਾਵਾ ਨਹੀਂ ਪਿਆਰਿਓ, ਹੱਥ ਜੋੜ ਕੇ ਬੇਨਤੀ, ਮੈਂ ਕਦੀ ਕੀਤਾ ਵੀ ਨਹੀਂ, ਯਤਨ ਕਰਨਾ ਵੀ ਜਿੰਨੀ ਕੁ ਸਮਝ ਹੈ। ਮੈਂ ਪਰਸੋਂ ਚੌਥ ਵੀ ਕਿਹਾ ਸੀ, ਮੈਂ ਜੇ ਕਹਿ ਦਿਆਂ ਬਸ ਇਹਦੇ ਅਰਥ ਆ ਹੀ ਬਣਦੇ ਨੇ, ਮੈਂ ਅੱਖਰਾਂ ਦੇ ਕੋਸ਼ ਪੜ ਕੇ ਤਰਥ ਕਰ ਲਾਂਗਾ, ਪਰ ਸੁਰਤ ਦੀ ਉਡਾਰੀ ਇੰਨੀ ਵੱਡੀ ਕਿੱਥੋਂ ਲਿਆਵਾਂਗਾ। ਫਿਰ ਆਖਾਂਗੇ ਜੀ ਭਾਈ ਸਾਹਿਬ ਬੜੀ ਕਮਾਲ ਦੀ ਕਥਾ ਕਰਦੇ ਆ, ਬੜੀ ਡੂੰਘੇ ਉਤਰਦੇ ਆ। ਯਾਦ ਰੱਖਿਓ ਇਲ ਸਭ ਤੋਂ ਉੱਚੀ ਉੱਡਦੀ ਹੈ, ਪਰ ਸੁਰਤੀ ਉਹਦੀ ਮਤਰਾਲ ਉੱਤੀ ਹੁੰਦੀ ਹੈ। ਮਤਰਾਲ ਸਮਝਨੇ ਆਪਾਂ ਨੂੰ, ਮਰੇ ਹੋਏ ਪਸ਼ੂ। ਉੱਚੀਆਂ ਗੱਲਾਂ ਕਰਨ ਦੇ ਨਾਲ ਬੰਦੇ ਉੱਚੇ ਨਹੀਂ ਹੁੰਦੇ, ਸੁਰਤ ਦੇ ਉੱਚੇ ਹੋਣ ਨਾਲ ਹੀ ਬੰਦੇ ਉੱਚੇ ਹੁੰਦੇ। ਭਾਈ ਸਾਹਿਬ ਲਿਖਦੇ ਆ, ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ। ਮੇਰੀ ਬੇਨਤੀ ਹੈ ਜੀ, ਸੱਦੇ ਪੈ ਰਹੇ ਆ, ਸੱਦਣ ਵਾਲੇ ਨੂੰ ਸਿਮਰੋ ਥੋੜੀ ਜਿਹੀ। ਇੱਥੇ ਮੈਂ ਇੱਕ ਅਰਜ਼ ਆਪ ਨੂੰ ਜਿਹੜੀ ਕਰਕੇ ਜਾਣੀ ਹੈ, ਕਿਉਂਕਿ ਇਸੇ ਗੱਲ ਨੂੰ ਅੱਗੇ ਤੋਰਨ ਲਈ ਅਸੀਂ ਜਿੰਨੇ ਬੈਠੇ ਹਾਂ, ਮੈਂ ਫਿਰ ਬੇਨਤੀ ਕਰਾਂ, ਸਿਰਫ ਇੱਕ ਵਾਰੀ ਆਪਣੇ ਪਰਿਵਾਰ ਦੇ ਜੀਆਂ ਵੱਲ ਝਾਤੀ ਜ਼ਰੂਰ ਮਾਰਿਆ ਕਰੋ ਜਿਹੜੇ ਜਾ ਚੁੱਕੇ ਨੇ। ਆਪਾਂ ਕਹਾਂਗੇ ਜੀ ਨੈਗੇਟਿਵ ਨਹੀਂ, ਇਹ ਸੋਹਿਲਾ ਚੇਤੇ ਰੱਖਣ ਵਾਸਤੇ ਤਾਂ ਮੈਂ ਕਹਿ ਰਿਹਾ ਵਾਂ। ਸੱਦੜੇ ਨਿੱਤ ਪਵਨ, ਰੋਜ਼ ਸੱਦੇ ਪੈ ਰਹੇ ਨੇ, ਜਾ ਰਹੇ ਨੇ। ਗੁਰੂ ਜੀ ਕਹਿੰਦੇ ਚੇਤੇ ਕਰੋ, ਗੁਰੂ ਨਾਨਕ ਸਾਹਿਬ ਜੀ, ਬਾਬਾ ਫਰੀਦ ਸਾਹਿਬ ਜੀ, ਭਗਤ ਰਵਿਦਾਸ ਸਾਹਿਬ ਮਹਾਰਾਜ, ਉਹਨਾਂ ਤਿੰਨਾਂ ਦੇ ਜਦੋਂ ਬਚਨ ਪੜ੍ਹਨੇ ਆ, ਸੱਚੀ ਮੁੱਚੀ ਜਾ ਚੁੱਕਿਆਂ ਨੂੰ ਚੇਤੇ ਕਰਕੇ ਕਹਿੰਦੇ ਆ, ਤੁਹਾਨੂੰ ਸੱਦੇ ਆ ਗਏ, ਸੱਦਾ ਸਾਨੂੰ ਵੀ ਆਉਣ ਵਾਲਾ ਹੈ, ਲਿਖਿਆ ਜਾ ਚੁੱਕਾ। ਇੱਕ ਤਾਂ ਬਚਨ ਤੁਸੀਂ ਸਾਰੇ ਪੜ੍ਹਦੇ ਹੋ ਕਿ ਧਨ ਜੋਬਣ ਅਰ ਫੁੱਲੜਾ, ਨੱਠ ਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉਂ ਢੱਲ ਢੁੱਲ ਜੁੰਮਣ ਹਾਰ, ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨੋ ਹੁੱਲਾ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ। ਇੱਕ ਸ਼ਬਦ ਜੀਰਾਣ, ਇੱਕ ਜੁੰਮਣ ਆ ਰਿਹਾ, ਇੱਕ ਗੁਜਰਾਤੀ ਦਾ, ਇੱਕ ਸਿੰਧੀ ਦਾ, ਇਹ ਜਿਹੜੇ ਸ਼ਬਦ ਨੇ, ਚਲੋ ਜੀਰਾਣ ਹੈ, ਇਹ ਗੁਜਰਾਤੀ ਹੈ। ਮਹਾਰਾਜ ਕਹਿੰਦੇ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ, ਚਲੇ ਗਏ ਨੇ ਸ਼ਮਸ਼ਾਨ ਘਾਟ ਚ, ਵੀਰਾਨ ਜਗ੍ਹਾ ਤੇ ਕਬਰਾਂ ਚ, ਹੰਪੀ ਵੰਜਾ ਡੂਮਣੀ ਨਾਨਕ ਸੇ ਦੇਹ ਅਵਨ, ਹੰਪੀ ਵੰਜਾ ਡੂਮਣੀ, ਡੂਮਣੀ ਦਾ ਲਫ਼ਜ਼ੀ ਅਰਥ ਹੁੰਦਾ ਦੋ ਮੁਣਾ, ਬਿਰਤੀ ਦੋ ਮਣੀ ਹੈ, ਦੁਬਦਾ ਵਿੱਚ ਹੈ। ਹੰਪੀ ਵੰਜਾ ਡੂਮਣੀ ਰੋਵਾਂ ਝੀਣੀ ਬਾਣ, ਸੱਜਣ ਚਲੇ ਗਏ ਨੇ ਦੁਬਦਾ ਵਿੱਚ ਖਾਂ, ਤੇ ਸੱਚ ਇਹ ਵੇ ਜੇ ਸੱਜਣ ਚਲੇ ਗਏ, ਚਲੇ ਆਪਾਂ ਵੀ ਜਾਣਾ ਹੈ। ਕੁਝ ਸੱਜਣ ਕਹਿੰਦੇ ਨੇ ਹਜ਼ੂਰ ਨੇ ਇਹ ਸ਼ਬਦ ਭਾਈ ਮਰਦਾਨਾ ਸਾਹਿਬ ਜੀ ਤੇ ਵਿਛੋੜੇ ਤੋਂ ਬਾਅਦ ਉਚਾਰਨ ਕੀਤਾ। ਖੈਰ, ਇਹਦਾ ਮਤਲਬ ਮੇਰੇ ਘਰ ਸੱਦੇ ਪੈਣੇ ਨੇ। ਦੂਸਰੀ ਬੇਨਤੀ, ਅਸੀਂ ਬਾਬਾ ਫਰੀਦ ਸਾਹਿਬ ਜੀ ਦਾ ਇੱਕ ਸਲੋਕ ਹੈ, ਉਸ ਵਿੱਚ ਉਹਨਾਂ ਯਾਦ ਕੀਤਾ, ਉਹਦੇ ਵਿੱਚ ਬਚਨ ਹੈ, ਫਰੀਦਾ ਕਿੱਥੇ ਤੈਂਡੇ ਮਾਪਿਆਂ। ਕਦੀ ਤੁਸੀਂ ਦੇਖੋ ਮਾਪੇ, ਮੈਂ ਕੱਲ ਵੀ ਕਿਹਾ ਸੀ, ਅੱਜ ਵੀ ਬੇਨਤੀ ਕਰਨੀ ਹੈ, ਇੱਥੇ ਵੀ ਇੱਕ ਧੀ ਹੈ, ਧੀ ਕਹਿ ਰਹੀ ਹੈ ਮੇਰੇ ਮਾਲਕ ਨਾਲ ਬਾਣਾ ਵੈ, ਤੇ ਮੈਂ ਕੱਲ ਬੇਨਤੀ ਕੀਤੀ ਸੀ, ਇਹ ਨਹੀਂ ਕਿਹਾ ਭਰਾਵੋ ਤੁਸੀਂ, ਇੱਥੇ ਬਾਣੀ ਚ ਵੀ ਕਿਹਾ, ਕਿਉਂਕਿ ਬਾਬਲ ਤੋਂ ਵੱਧ ਮੁਹੱਬਤ ਕਿਸੇ ਨਹੀਂ ਕਰਨੀ, ਕਿ ਮੇਰੇ ਬਾਬਲ ਤੂੰ ਮੈਨੂੰ ਉਹ ਅਸੀਸ ਤੇ ਦਾਜ ਦੇ, ਮੇਰੀ ਸਾਈ ਨਾਲ ਬਾਣ ਆਵੇ। ਹਜ਼ੂਰ ਨੇ ਫਰਮਾਇਆ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ ਹੈ, ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ, ਮਾਂ ਨੇ ਬਾਪ ਨੇ, ਤੈਂ ਪਾਸਿਓ ਉਹ ਲੱਦ ਗਏ, ਤੂੰ ਅਜੇ ਨਾ ਪਤੀਣਿਓ ਹੈ, ਏਦੋਂ ਨੇੜੇ ਹੋਰ ਕਿਹੜਾ ਰਿਸ਼ਤਾ ਹੈ। ਤੂੰ ਅੱਬਾ ਪਿਤਾ ਦੀ ਲਾਸ਼ ਦੇਖੀ, ਤੂੰ ਮਾਂ ਦੀ ਲਾਸ਼ ਦੇਖੀ, ਜਿਨ੍ਹਾਂ ਮਾਪਿਆਂ ਨੇ ਜਨਮ ਦਿੱਤਾ ਆਪਣੇ ਹੱਥੀ ਤੋਰ ਕੇ ਆਏ, ਸਦੜੇ ਨਿੱਤ ਪਵਨ ਮਣਾ, ਤੂੰ ਯਾਦ ਕਰ ਕਿ ਇੱਕ ਦਿਨ ਤੂੰ ਵੀ ਉਸ ਰਸਤੇ ਤੇ ਜਾਣਾ ਜਿੱਥੇ ਮਾਪੇ ਗਏ ਨੇ। ਇਹਦਾ ਉਹ ਸਦੜੇ ਚੇਤੇ ਕਰਕੇ। ਤੀਸਰੀ ਬੇਨਤੀ, ਭਗਤ ਰਵਿਦਾਸ ਸਾਹਿਬ ਜੀ ਦਾ, ਮਹਾਰਾਜ ਜੀ ਦਾ ਬਚਨ ਹੈ ਕਿ ਸੰਗ ਚਲਤ ਹੈ, ਚਲੇ ਗਏ ਸਾਥੀ ਸਦੜੇ ਨਿੱਤ ਪਵਨ, ਸੰਗ ਚਲਤ ਹੈ ਹੰਪੀ ਚੱਲਣਾ, ਆਪਾਂ ਵੀ ਜਾਣਾ ਹੈ, ਦੂਰ ਗਵਨ ਸਿਰ ਉਪਰ ਮਰਨਾ। ਆ ਸਿਰ ਦੇ ਉੱਤੇ ਹੁਣੇ ਭਾਈ ਸਾਹਿਬ ਜਦੋਂ ਸ਼ਬਦ ਪੜ ਰਹੇ ਸਨ, ਹਮ ਆਦਮੀ ਖਾਂ ਇੱਕ ਦਮੀ, ਗੁਰਮੁਖੋ ਆਦਮੀ ਦਾ ਲਫ਼ਜ਼ੀ ਅਰਥ ਹੀ ਵੇ, ਆਦਮੀ ਜੇ ਦਮ ਆ ਗਿਆ ਤੇ ਹੈ, ਜੇ ਨਹੀਂ ਆਇਆ ਤੇ ਮੁਰਦਾ ਹੈ। ਸਤਿਗੁਰੂ ਕਹਿ ਰਹੇ ਨੇ ਸ਼ਬਦ ਹਮ ਆਦਮੀ ਖਾਂ ਇੱਕ ਦਮੀ, ਉੱਥੇ ਭਗਤ ਜੀ ਕਹਿ ਰਹੇ ਦੂਰ ਗਵਨ ਸਿਰ ਉਪਰ ਮਰਨਾ। ਗੁਰੂ ਸਾਹਿਬ ਤੇ ਇੱਥੋਂ ਤੱਕ ਸ਼ਬਦ ਵਰਤੇ ਹੈ, ਮਮ ਸਰ ਮੂਵੇ ਅਜ਼ਰਾਈਲ ਗ੍ਰਫਤ ਹੈ ਦਿਲ ਕੇਚ ਨਾਦਾਨੀ, ਮੇਰੇ ਸਿਰ ਦਾ ਜਿਹੜਾ ਜੂੜਾ ਹੈ, ਕੇਸ ਨੇ ਨਾ, ਇਹਨੂੰ ਅਜ਼ਰਾਈਲ ਨੇ ਘੁੱਟ ਕੇ ਪੜ ਗਿਆ ਹੈ, ਇਸ ਦਿਲ ਝੱਲੇ ਨੂੰ ਪਤਾ ਹੀ ਨਹੀਂ ਕਿ ਕਦੋਂ ਨੇ ਖਿੱਚ ਲੈਣਾ। ਇਹ ਸਤਿਗੁਰੂ ਸਾਨੂੰ ਰਾਤ ਸੌਣ ਲੱਗੇ, ਇਹ ਡਰਾਵੇ ਚ ਨਹੀਂ ਲਿਜਾਣਾ, ਮੇਰੀ ਬੇਨਤੀ ਹੈ ਵੀ ਇਹ ਤਾਂ ਰਾਤ ਨੂੰ ਡਰ ਲੱਗੇਗਾ ਨਹੀਂ ਪਿਆਰਿਓ, ਜੇ ਅੱਖਾਂ ਮੀਟ ਵੀ ਲਵਾਂਗੇ ਨਾ, ਉਹਨੇ ਆਪ ਫਿਰ ਵੀ ਜਾਣਾ। ਸੂਫੀਆਂ ਵਿੱਚ ਇੱਕ ਕਹਾਣੀ ਸੁਣਾਉਂਦੇ ਹੁੰਦੇ ਸਨ ਕਿ ਕਿਸੇ ਬੰਦੇ ਨੂੰ, ਇਹ ਕਹਾਣੀ ਦਾ ਮਤਲਬ ਇਹ ਨਹੀਂ ਕਿ ਸਿੱਧ ਕਰੋ ਸੈਂਟੀਫਿਕ ਤਰੀਕੇ ਨਾਲ, ਇਹ ਗੱਲ ਸਮਝਾਉਣ ਲਈ ਹੁੰਦੀ। ਉਹ ਕਿਸੇ ਬੰਦੇ ਨੂੰ ਇਹ ਪਤਾ ਲੱਗ ਗਿਆ ਵੀ ਮੌਤ ਆਉਣੀ ਹੈ, ਉਹ ਕਹਿੰਦਾ ਆਪਾਂ ਥਾਂ ਹੀ ਬਦਲ ਦੇਣੇ। ਉਹਦੇ ਕੋਲ ਘੋੜੀ ਬੜੀ ਤੇਜ਼ ਸੀ, ਰਫਤਾਰ ਵਾਲੀ, ਉਹਨੇ ਅੱਡੀ ਲਾਈ, ਜਿਉਂ ਸਵੇਰੇ ਸੂਰਜ ਚੜਿਆ ਘੋੜੀ ਦੜਾਈ, ਭੱਜੀ ਗਿਆ ਭੱਜੀ ਗਿਆ। ਸ਼ਾਮ ਤੱਕ ਪਤਾ ਨੀ ਕਿੰਨੇ ਕੁ ਮੀਲ ਅੱਗੇ ਨਿਕਲ ਗਿਆ, ਘੋੜੀ ਤੋਂ ਥੱਲੇ ਉੱਤਰ ਕੇ ਕਹਿੰਦਾ ਹੁਣ ਮੌਤ ਦੱਸੇ ਆ ਕੇ। ਮੋਢੇ ਤੇ ਕਿਸੇ ਹੱਥ ਰੱਖਿਆ, ਉਹਨੇ ਪਿੱਛੇ ਵੇਖਿਆ ਤੇ ਮੌਤ। ਉਹ ਕਹਿੰਦੀ ਮੈਂ ਵੀ ਕੱਲ ਦੀ ਪਰੇਸ਼ਾਨ ਬੜੀ ਸਾਂ ਕਿ ਮਰਨਾ, ਤੂੰ ਇੱਥੇ ਵੀ ਤੇ ਬੈਠਾ ਉੱਥੇ ਹੈ। ਕਹਿੰਦਾ ਤੇਰਾ ਧੰਨਵਾਦ, ਤੂੰ ਪਹੁੰਚ ਗਿਆ ਜਿੱਥੇ ਤੇਰੀ ਮੌਤ ਆਉਣੀ। ਸਤਿਗੁਰੂ ਸਾਨੂੰ ਸਮਝਾਉਂਦੇ ਪਏ ਆ ਕਿ ਭਾਈ ਸੱਜਣੋ ਸਭ ਨੇ ਜਾਣਾ ਹੈ। ਅਗਲੀ ਗੱਲ ਕੀ, ਇਹ ਦਿੱਤੀ ਹੋਈ ਅਸੀਸ ਸਾਈ ਨਾਲ ਸਾਂਝ ਬਣਾਉਂਦੀ? ਦਿਓ ਸੱਜਣ ਅਸੀਸਰੀਆਂ ਜੋ ਹੋਵੇ ਸਾਹਿਬ ਸਿਓ ਮੇਲ। ਹੁਣ ਭਾਈ ਸਾਹਿਬ ਕਹਿ ਰਹੇ ਸਨ ਸਕੱਤਰ ਸਾਹਿਬ, ਸਭਨਾ ਸਹੁਰੇ ਵੰਝਣਾ ਸਾਮੁਕ ਲਾਮਣਹਾਰ, ਨਾਨਕ ਧੰਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਮੇਰਾ ਸਾਹਿਬ ਨਾਲ ਬਣ ਆਵੇ, ਪਿਆਰ ਆਵੇ, ਪਰ ਉਹ ਤਿਆਰੀ ਤਾਂ ਹੁਣੇ ਕਰਨੀ ਪੈਣੀ ਹੈ ਨਾ ਜੀ ਗੁਰਮੁਖੋ। ਚਲੋ ਸਾਡਾ ਤੇ ਕੰਮ ਸਾਰੇ, ਤੁਸੀਂ ਬਾਣੀ ਪਾਲਣ, ਸਾਡਾ ਕੰਮ ਬੜਾ ਸੌਖਾ ਜਿਹਾ। ਇੱਥੇ ਨਾ ਜਦੋਂ ਆਈ ਦਾ ਜਿਹਨੇ ਕਿ ਇੰਡੀਆ ਜਾਣਾ ਹੋਵੇ ਨਾ, ਉਹਨਾਂ ਦੀ ਤਿਆਰੀ ਕਰਨੇ ਪਿਆ, ਤੇ ਅਜੇ 6 ਮਹੀਨੇ ਬਾਅਦ ਜਾਣਾ ਹੁੰਦਾ, ਤੇ ਸਾਨੂੰ ਪਤਾ ਹੀ ਨਹੀਂ ਹੁੰਦਾ ਸਵੇਰੇ ਅਮੈਰੀਕਾ ਆਉਣਾ ਤੇ ਰਾਤ ਨੂੰ ਕੱਪੜੇ ਕੁਪੜੇ ਦਰਦੀ ਚੋਂ ਵਲੇਟ ਕੇ ਸੱਟੀ ਦੇ। ਤਿਆਰੀ ਇਹੋ ਜਿਹੀ ਹੁੰਦੀ ਹੈ। ਨਹੀਂ ਪਿਆਰਿਓ, ਯਾਦ ਰੱਖਿਓ ਅਸੀਂ ਕਿਤੇ ਜਾਣ ਵਾਸਤੇ ਤਿਆਰੀ ਬਹੁਤ ਕਰੀ ਬੈਠੇ ਹਾਂ। ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹਨੂੰ ਛੱਡ ਕੇ ਜਾਣਾ, ਉਹਦੇ ਲਈ ਵੀ ਤਿਆਰੀ ਕਰ, ਉਹਦੇ ਵਾਸਤੇ ਤਿਆਰੀ ਕਰ। ਉਹ ਤਿਆਰੀ ਕੀ ਹੈ? ਨਾਮ, ਸਤ ਸੰਗਤ, ਸੇਵਾ। ਅਗਲਾ ਸਵਾਲ ਉੱਠਦਾ ਜੀ ਕੀ, ਮੇਰੇ ਮਨ ਚ ਇੱਕ ਦਿਨ ਆਇਆ, ਇੱਕ ਪਾਸੇ ਕਹਿੰਦੇ ਸਰੀਰ ਖਤਮ ਹੋ ਜਾਣਾ ਤੇ ਸਰੀਰ ਨਾਲ ਕੀਤੇ ਹੋਏ ਕੰਮ ਵੀ ਇੱਥੇ ਰਹਿ ਜਾਣੇ ਨੇ, ਬਾਕੀ ਰਹਿਣੇ ਆ, ਪਰ ਮਾੜੇ ਕੰਮ ਕੀਤੇ ਹੋਏ ਉਕਰੇ ਹੋਏ ਸੰਸਕਾਰ ਜਿਹੜੇ ਨੇ ਉਹ ਮਰਨ ਤੋਂ ਬਾਅਦ ਵੀ ਅੱਗੇ ਜਾਂਦੇ ਆ। ਜੇ ਮੰਦੇ ਕਰਮ ਜਾਂਦੇ ਆ ਤੇ ਗੁਰਮੁਖੋ ਚੰਗੇ ਕਰਮ ਵੀ ਅੱਗੇ ਜਾਂਦੇ ਆ। ਇਸੇ ਕਰਕੇ ਗੁਰੂ ਜੀ ਨੇ ਇੱਕ ਬਚਨ ਕਿਹਾ, ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ। ਤੇ ਜੇ ਗੁਣ ਨਾਲ ਹੋਣ ਫਿਰ ਮਹਾਰਾਜ ਕਹਿੰਦੇ ਆ ਸਿਮਰਨ ਇਹ ਬਾਣੀ। ਤੇ ਮੇਰਾ ਖਿਆਲ ਹੈ ਜਿਉਂ ਜਿਉਂ ਬੰਦੇ ਨੂੰ ਮੌਤ ਨੇੜੇ ਦਿਸਦੀ ਏ, ਭਾਗਾਂ ਵਾਲੇ ਨੇ ਉਹ ਜਿਹੜੇ ਅੰਦਰੋਂ ਜਾਗ ਕੇ ਫਿਰ ਰੱਬ ਦਾ ਸੋਹਿਲਾ ਗਾਉਣ ਲੱਗ ਪੈਂਦੇ। ਬੁੱਲੇ ਦੀ ਬੜੀ ਸੋਹਣੀ ਰਚਨਾ ਹੈ, ਉਸ ਵਿਚ ਕਾਫੀ ਹੈ। ਉੱਠ ਜਾ ਘੁਰਾੜੇ ਮਾਰਨੀ ਇਹ ਸੌਣ ਤੇਰੇ ਦਰਕਾਰ ਨਹੀਂ, ਇੱਕ ਰੋਜ਼ ਜਹਾਨੋ ਜਾਣਾ ਏ, ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਕਰ ਚੇਤਾ ਮਰਗ ਵਿਸਾਰ ਨਹੀਂ, ਉੱਠ ਜਾ ਘੁਰਾੜੇ ਮਾਰਨੀ। ਉੱਚ ਕੋਨੇ ਇਹ ਸੋਹਲੇ ਨਾਲ ਸੰਬੰਧਿਤ ਕਾਂ ਇੱਕ ਉਹਨੇ ਲਿਖਿਆ, ਤੂੰ ਸੁੱਤਿਆਂ ਉਮਰ ਵਿਝਾਈ ਨੀ, ਤੂੰ ਰਾਤ ਸੁੱਤੀ ਨੀ ਸਾਰੀ ਜ਼ਿੰਦਗੀ ਸੁੱਤਿਆਂ ਲੰਘੀ, ਤੂੰ ਸੁੱਤਿਆਂ ਉਮਰ ਵਿਝਾਈ ਨੀ, ਤੂੰ ਚਰਖੇ ਤੰਦ ਨਾ ਪਾਈ ਨੀ, ਕੀ ਕਰਸੈ ਦਾਜ ਤਿਆਰ ਨਹੀਂ, ਉੱਠ ਜਾ ਘੁਰਾੜੇ ਮਾਰ ਨਹੀਂ। ਹੁਣ ਇਹ ਸ਼ਬਦਾਵਲੀ ਕਿਸੇ ਕਿਸੇ ਨੂੰ ਚੇਤੇ ਹੈ, ਉਂਝ ਕੋਈ ਨੀ ਪਤਾ ਜੀ। ਤੇ ਸੱਚੀ ਜੇ ਮੈਂ ਉਦਣ ਵੀ ਕਿਹਾ, ਕੀਰਤਨ ਬੱਚੇ ਕਰਦੇ ਆ, ਘਰ ਘਰ ਬੱਚੇ ਕੀਰਤਨ ਇੱਥੇ ਮੇਰਾ ਖਿਆਲ ਸਿੱਖਦੇ ਆ, ਤੇ ਮੈਂ ਸਟੋਕਟਨ ਵੀ ਕਹਿ ਕੇ ਆਇਆ, ਬੱਚੀਆਂ ਬੱਚਿਆਂ ਦੇ ਕੀਰਤਨ ਨੇ ਫਲੀ ਪੂਤ ਤਾਂ ਹੋਣਾ ਜੇ ਆਪਾਂ ਸੱਤ ਸੰਗਤ ਵਿੱਚ ਵੀ ਉਹ ਕੀਰਤਨ ਕਰਨਗੇ ਤਾਂ, ਨਹੀਂ ਤਾਂ ਕੀਰਤਨ ਸਿੱਖ ਲਿਆ ਵਾਜਾ ਫੜਿਆ ਬੱਚੇ ਕਹਿੰਗੀ, ਘਰ ਵੀ ਸਤਸੰਗ ਹੋ ਸਕਦਾ। ਜਦੋਂ ਬੱਚਾ ਸੰਗਤ ਵਿੱਚ ਆਉਂਦਾ ਹੈ ਉਹ ਫਿਰ ਕੱਲਾ ਆਹਟ ਨਹੀਂ ਰਹਿੰਦਾ, ਉਹ ਕੱਲਾ ਰਾਗ ਨਹੀਂ ਰਹਿੰਦਾ, ਸੰਗਤ ਵੀ ਜਦੋਂ ਕੀਰਤਨ ਕਰਦਾ ਤੇ ਕੀਰਤਨ ਵਾਲੀ ਥਾਂ ਤੇ ਗੁਰੂ ਵਰਤਦਾ ਹੈ। ਮਹਾਰਾਜ ਜੀ ਨੇ ਇਹ ਸ਼ਬਦ ਵਰਤਿਆ, ਤਾਂ ਬੈਕੁੰਠ ਜੈ ਕੀਰਤਨ ਤੇਰਾ। ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ ਕਿ ਦੇਖੋ ਉਹਨਾਂ ਸ਼ਬਦ ਵਰਤਿਆ, ਤੂੰ ਸੁੱਤਿਆਂ ਉਮਰ ਵਿਝਾਈ ਨਹੀਂ। ਪਹਿਲਾ ਸਮਾਂ ਹੁੰਦਾ ਸੀ ਸਾਡੇ ਘਰਾਂ ਚ, ਮੈਂ ਨਿੱਕੇ ਹੁੰਦਿਆਂ ਦੇਖਿਆ ਕਿ ਸਾਡੇ ਘਰਾਂ ਵਿੱਚ ਮੁਹੱਲੇ ਦੀਆਂ ਬੀਬੀਆਂ ਸਾਡੀਆਂ ਭੂਆ ਨਾਲ ਮਿਲ ਕੇ ਉਹ ਸਵੇਰੇ ਅੰਮ੍ਰਿਤ ਵੇਲੇ ਹੀ ਚਰਖਾ ਡਾਹ ਲੈਂਦੀਆਂ ਹੁੰਦੀਆਂ ਸਨ। ਚਰਖਾ ਡਾਹਣਾ ਹੁੰਦਾ ਸੀ, ਫਿਰ ਚਰਖਾ ਕੱਤਿਆ ਜਾਂਦਾ ਸੀ, ਕਿਉਂਕਿ ਉਹ ਘਰ ਪੂਣੀਆਂ ਬਣਾਈਆਂ ਹੁੰਦੀਆਂ ਸਨ, ਉਹ ਚਰਖੇ ਕੱਤਨੇ, ਫਿਰ ਉਸ ਸੂਤ ਨੂੰ ਸੱਚੀ ਮੁੱਚੀ ਜਾ ਕੇ ਚੰਗੀ ਤਰ੍ਹਾਂ ਉਹਨਾਂ ਨੇ ਆਪਣੀ ਦਰੀ ਵਾਸਤੇ, ਖੇਸਾਂ ਵਾਸਤੇ ਤਾਣਾ ਤੰਨਾ, ਤੇ ਬੀਬੀਆਂ ਆਪ ਉਹ ਦਰੀਆਂ, ਤੇ ਮੇਰਾ ਖਿਆਲ ਹਾਲੇ ਉਹਨਾਂ ਦਾ ਰਿਸ਼ਤਾ ਵੀ ਕਿਤੇ ਨਹੀਂ ਸੀ ਹੋਇਆ ਹੁੰਦਾ, ਤੇ ਘਰ ਦੀਆਂ ਕਹਿਣ ਲੱਗ ਪਈਆਂ ਸਨ ਆਪਣੇ ਦਾਜ ਵਾਸਤੇ ਕੁਝ ਕਰ ਲੈ ਤਿਆਰ, ਉਹ ਖੇਸ ਉਹ ਦਰੀਆਂ ਸਭ ਕੁਝ ਤਿਆਰ ਕਰਦੀਆਂ। ਇੱਥੇ ਕਿਹਾ ਜਾ ਰਿਹਾ ਤੇਰੀ ਸਾਰੀ ਉਮਰ ਸੁੱਤਿਆਂ ਲੰਘ ਗਈ, ਤੂੰ ਚਰਖੇ ਤੰਦ ਨਹੀਂ ਪਾਈ, ਇਹਦਾ ਮਤਲਬ ਤੂੰ ਰੁਖਾਨੀਅਤ ਵਾਲੇ ਪਾਸੇ ਇੱਕ ਖਿੰਨ ਵੀ ਨਹੀਂ ਤੁਰਿਆ। तू तो एक पूनी भी नहीं कत्ती। महाराज सच्चे पातशाह कहिंदे आ कि तुरना है ते असीस लो। आओ मैं कई बारी बेनती करना हुन्ना कि दो तीन सिखां दा जिक्र सिर्फ संखेप करांगा जिन्हां नूं पता है हुण जाना है, पर जदों गुरु असीस दे के तोरदा है ना वह मौत भी वक्री हुंदी है। एक तो सन्मान योग धन धन बाबा बुढ़ा साहिब जी जिन्हां दा जिक्र बारी बारी कीता आपां। बाबा जी जदों चलाना कीता आप जी नूं पता है, मैं अर्ज करना हुंना 125 साल की उम्र सी जी उन्हां दी, 113 साल हो गए सन बंदगी करदे आ सुरत नाल। ते जिस वक्त महाराज जी नूं मिले सन ना ते उन्हां ने सतगुरां ने भाई मनी सिंह कहिंदे नूं कहा तू ते इस करके मिले सन मौत तो डर लगदा है, कहिंदे तुसीं बंदगी कर तुसीं मौत ते फतेह पाओगे। क्या जी बाणी? कहन लगे हां बाणी। हुण याद रखिए ते बाणी दी गल होर कर रहे, बाणी केड़ी? महाराज कहिंदे चार बाणियां ने भाई मनी सिंह लख दे, बैखरी मधमा पसंती ते परा। ओ कहिंदे महाराज ये बाणी बड़ी डाढ़ी सुनी दी है। डाढ़ी दा मतलब ना औखी है ना, बड़ी डाढ़ी सुनी दी है। मैं किथे? कहन लगे तुसी परा विच बैठ के नाम जपिया करिया जी, जनाबी उम्र भी बहुत होवेगी, साई नाल बाण आवेगी। धन बाबा बुढ़ा साहिब ने जदों चलाना कीता, रमदास जिहड़े सज्जन गए होणगे उन्हां नूं पता है समाधां वखरियां ने ते बाबा जी दा घर वखरा है। बाबा जी ने तकरीबन अपनी जिंदगी दे अखीरले 17 साल अपने उस घर च कढ़े ने। याद रखियो जांदे हुंदे सन, बिरध बहुत हो गए ना। धन गुरु हरगोबिंद साहिब जदों आए ते इतिहासकार कहिंदा सोटी पकड़ के कल क्या बाबा जी भी सतगुरु आ गए ने सनेहा कर लिया सी। जदों महाराज आए सोटी पकड़ के तुरे, बिरध नेकू गए कि बैठ गए, महाराज सच्चे पातशाह छेवें सतगुरु आप अगे आए, हजूर नूं मत्था टेकन लगे। इतिहास कहिंदा सतगुरां ने आप बाबा बुढ़ा साहिब दे चरण परस लै। मेरी फिर बेनती सुनियो, इहनूं इह ना समझियो भी गुरु दी हेठी। गुरु जो कहिंदा ना जन नानक धूड़ मंगै तिस गुरसिखी जो आप जपै अवरै नाम जपावै। आसम ते चले गए, बाबा जी नाल गलबात होई ते सतगुरां ने बहुत बचन कीते। मैं एक कहांगा महाराज जी नूं कहिंदे, सतगुरु कहिंदे ने बाबा जी कोई इच्छा? कहिण लगे कोई इच्छा नहीं रहेगी, कोई वासना नहीं। हां एक बेनती है। सतगुरु कहिंदे दसो अपने छोटे बेटे नूं। इन्हां दे बेटे सन भाई भिखारी, भाई सिधारी, भाई महमू ते भाई भाना। भाना सब तो छोटे सन। उन्हूं लियांदा छोटे नूं ते महाराज जी नूं ना उहदे अगे खड़िया करके अपने हाथ नूं बजुर्ग ने बांह फड़ी ते गुरु साहिब दे हाथ च पकड़ा के कहिंदे आ सतगुरु जिवें मैनू बचपन च एक बांह पढ़ी कदी तुसी सीने तो दूर नहीं कीता, मेरी औलाद नूं सिखी बख्शियो इनू भी कदी दूर ना करियो। ये वचन कीता। अमृत वेले उठे, मैं बेनती कर ला दिओ सज्जन असीसड़ियां, यह सची मुची वापरिया। यह भी सारा सारा इलाका इकट्ठा हो गया भी बाबा जी ने सवेरे चलाना करना। मौत कोई छोटी गल नहीं, वड्डे वड्डियां दी पैर थिड़क जांदे आ। सवेरे अमृत वेले आप इशनान कीता, आप बस्तर पाए, जप दा जपजी साहब दा पाठ आप कीता। गुरु हरगोबिंद साहब जी ने सुनिया। मैं हर थां कहना प्यारियो हाथ जोड़ के बेनती, जे जदों भी समा मिले इस गिनती मिनती च नहीं, एक तां नितनेम आपां करने ही करने सवेरे शाम। हुण परेशानियां सब नूं किहड़ा बंदा जी जिहड़ा परेशान नहीं घर तों। यह सच्ची दुख दुख रूप वट वट के आउंदा है, पात्र बदल बदल के आउंदा है, चीसां तो ही ने ना। कोई तन दुखी, कोई मन दुखी, कोई चिंता चित उदास, थोड़े थोड़े सब दुखी सुखी हरी के दास। हुण उहदे विच जिन्ना समा मिले, हुण जे आपां सारी हुण दाढ़े चिट्टे हो गए, गोडे गाडे सब, मैं अपनी गल कर रहा, सारा हुण भया पुराना चौला हो चलिया, ते आपां अजे भी पुछी जाइए नाम बारे की है जी, ਬਾਣੀ ਬਾਰੇ ਕੀ ਖਿਆਲ ਹੈ? ਗੁਰਮੁਖੋ ਛੱਡ ਦਿਓ ਇਹਨਾਂ ਸਾਰੀਆਂ ਗੱਲਾਂ ਨੂੰ, ਸਿਰਫ ਇੱਕੋ ਸੇਦ ਪੰਛੀ ਦੀ ਤਰ੍ਹਾਂ ਰੱਖੋ, ਮੈਂ ਉਡਾਰੀ ਮਾਰ ਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਹੀ ਪਹੁੰਚਣਾ। ਸਮਾਂ ਜਦੋਂ ਜਦੋਂ ਵੀ ਸਮਾਂ ਮਿਲਦਾ, ਤੁਰਦਿਆਂ ਬੈਠਿਆਂ ਦਫ਼ਤਰ ਚ। ਹੁਣ ਬਾਬਾ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਮੈਂ ਪਹਿਲੀ ਵਾਰੀ ਪੜ੍ਹੀ ਇਹ ਗੱਲ। ਕਹਿੰਦੇ ਨੇ ਲੇਟ ਗਏ ਬਾਬਾ ਜੀ, ਜਾਣ ਲੱਗੇ ਜਦੋਂ ਦਿਓ ਸੱਜਣ ਅਸੀਸੜੀਆਂ, ਪ੍ਰੀਤਮ ਕੀਆਂ ਦਿਓ ਅਸੀਸਾਂ ਹੈ। ਜਦੋਂ ਲੇਟ ਗਏ ਤੇ ਦੋਨੋਂ ਹੱਥ ਜਿਹੜੇ ਬਾਬਾ ਜੀ ਨੇ ਨਾ ਇਹ ਆਪਣੀ ਛਾਤੀ ਤੇ ਰੱਖ ਲੈ, ਪਹਿਲਾਂ ਤੁਰ ਲੱਗਿਆ। ਸਾਰੀ ਸੰਗਤ ਬਿਲਕੁਲ ਅੰਮ੍ਰਿਤ ਵੇਲਾ ਸ਼ਾਂਤ, ਤੇ ਫਿਰ ਬੋਲੇ, ਹੱਥ ਇਕੱਠੇ ਕਰ ਲੈ, ਹੱਥ ਜੋੜ ਕੇ ਕਹਿੰਦੇ ਨੇ ਸਤਿਗੁਰੂ ਮੇਰੇ ਮਾਲਕਾ, ਤੁਹਾਡੀ ਕਿਰਪਾ ਨਾਲ ਕੋਈ ਇੱਛਾ ਨਹੀਂ, ਕੋਈ ਫੁਰਨਾ ਨਹੀਂ, ਮੌਤ ਤੋਂ ਲੋਕ ਡਰਦੇ ਨੇ, ਸਾਨੂੰ ਕੋਈ ਭੈ ਨਹੀਂ, ਬਸ ਤੁਰ ਲੱਗਿਆ ਇੱਕ ਬਖਸ਼ਿਸ਼ ਕਰੋ ਕਿ ਮੇਰੇ ਤੋਂ ਕੋਈ ਭੁੱਲ ਕੋਈ ਨਹੀਂ ਮੇਰੇ ਤੋਂ ਹੋਈਆਂ ਨੇ, ਬਸ ਤੁਰਨ ਲੱਗਿਆਂ ਕਹਿ ਦਿਓ ਬੁੱਢਿਆ ਤੈਨੂੰ ਬਖਸ਼ ਦਿੱਤਾ। ਅਗਲੀ ਗੱਲ, ਇਸ ਭਰਮ ਨੂੰ ਹੁਣ ਮਿਟਾ ਦੇਣਾ, ਮਿਟ ਜਾਣਾ ਇਹ ਭਾਂਡਾ, ਤੁਸੀਂ ਸਦਾ ਲਈ ਆਪਣੇ ਕੋਲ ਰੱਖੋ ਜਿੱਥੇ ਤੁਸੀਂ ਹੋ। ਫਿਰ ਬੇਨਤੀ ਹੈ, ਇੱਥੇ ਤੁਸੀਂ ਦਰਥ ਬਾਹਰ ਮੁਖੀ ਨਹੀਂ ਕਰਨਾ। ਕਹਿੰਦੇ ਸੱਚੀ ਹੈ ਵੀ ਜਦੋਂ ਇਹ ਕਿਹਾ ਜੀ ਬਖਸ਼ਿਸ਼ ਕਰੋ, ਇਤਿਹਾਸਕਾਰ ਕਹਿੰਦਾ ਤਿੰਨ ਵਾਰੀ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਇੱਕੋ ਦਮ ਮਹਾਰਾਜ ਝੁਕੇ, ਇੱਕੋ ਦਮ ਲੰਮੇ ਪਿਆਂ ਨੂੰ ਸੀਨੇ ਨਾਲ ਆਇਆ, ਤਿੰਨ ਵਾਰੀ ਸ਼ਬਦ ਕਿਹਾ ਮੇਰੇ ਪਿਆਰੇ, ਮੇਰੇ ਪਿਆਰੇ, ਮੇਰੇ ਪਿਆਰੇ। ਫਿਰ ਅਗਲਾ ਸ਼ਬਦ ਕੀ ਕਿਹਾ ਮਹਾਰਾਜ? ਕਹਿੰਦੇ ਸਤਿਗੁਰ ਕਹਿੋ ਬਰਾਜੋ ਪਿਆਰੇ। ਇਹ ਇਤਿਹਾਸ ਅੰਤਰਾ ਬੋਲੇ ਸੀ, ਸਤਿਗੁਰੂ ਕਹਿੰਦੇ ਨੇ ਜਾ ਭਾਈ ਹੁਣ ਤੁਸੀਂ ਜਾਓ, ਬਿਰਾਜੋ ਪਿਆਰੇ, ਤੁਸੀਂ ਟਿਕ ਜਾਓ। ਸਤਿਗੁਰ ਕਿਹਾ ਬਿਰਾਜੋ ਪਿਆਰੇ, ਤੁਸੀਂ ਤੁਰ ਪਵੋ ਇਥੋਂ। ਗਗਨ ਸਮ ਵਿਆਪੋ ਸਾਰੇ, ਹੁਣ ਇਸ ਦੇਹ ਨੂੰ ਛੱਡ ਕੇ ਤੁਸੀਂ ਉਸ ਵਿਆਪਕ ਵਿੱਚ ਸਦਾ ਲਈ ਲੀਨ ਹੋ ਜਾਣਾ, ਜਿਵੇਂ ਆਕਾਸ਼ ਵਿਆਪਕ ਹੈ। ਬਾਬਾ ਬੁੱਢਾ ਜੀ ਤੁਸੀਂ ਸਰਬ ਵਿਆਪ ਵਿੱਚ ਸਮਾਨ ਲੱਗੇ ਹੋ। ਇਹ ਕਹਿ ਕੇ ਉਹਨਾਂ ਚੋਲਾ ਛੱਡਿਆ। ਮੈਂ ਬੇਨਤੀ ਕਰਾਂ, ਭਾਈ ਮਰਦਾਨੇ ਨੇ ਅਸੀਸ ਨਹੀਂ ਮੰਗੀ? ਭਾਈ ਬਿਧੀ ਚੰਦ ਜਦੋਂ ਤੁਰੇ ਨੇ, ਗਏ ਭਾਵੇਂ ਉਧਰ ਨੇ, ਪਰ ਗੁਰੂ ਸਾਹਿਬ ਨੇ ਤੋਰਿਆ। ਮੇਰੇ ਕਹਿਣ ਤੋਂ ਮੁਰਾਦ ਦੇ ਵੀ ਗੁਰਮੁਖੋ ਸੱਚੀ ਜੇ ਗੁਰੂ ਤੇ ਭਰੋਸਾ ਕਰਕੇ ਤੁਰੀਏ, ਬਾਣੀ ਪੜਨ ਵਾਲਿਆਂ ਨੂੰ ਜਮ ਨਹੀਂ ਲੈਣ ਆਉਂਦੇ। ਬਾਣੀ ਪੜਨ ਵਾਲਿਆਂ ਦਾ ਰਸਤਾ ਜਮਦੂਤਾਂ ਦਾ ਨਹੀਂ। ਜਿਹੜਾ ਸਤਿਗੁਰੂ ਦੇ ਬਚਨ ਮੰਨ ਕੇ ਰਹਿਤ ਜ਼ਿੰਦਗੀ ਚ ਕਮਾਉਂਦਾ ਹੈ, ਸੱਚ ਇਵੇਂ ਉਹਨੂੰ ਸਤਿਗੁਰੂ ਆਪ ਲੈਣ ਆਉਂਦੇ। ਗੁਰੂ ਰਾਮਦਾਸ ਜੀ ਜਦੋਂ ਚਲਾਣਾ ਕੀਤਾ, ਸਭ ਤੋਂ ਖੀਰਲਾ ਸਵਈਆ ਹੈ ਜੀ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ ਹਰ ਸਿੰਘਾਸਨ ਦਿਓ। ਰੱਬ ਨੇ ਆਪਣਾ ਤਖ਼ਤ ਦੇ ਦਿੱਤਾ ਗੁਰੂ ਰਾਮਦਾਸ ਨੂੰ, ਸ੍ਰੀ ਗੁਰੂ ਤਾਹੇ ਬਿਠਾਇਓ। ਹੁਣ ਇਹ ਜਿਹੜੇ ਸ਼ਬਦ ਨੇ ਅੱਜ ਨਹੀਂ ਸਮਝ ਪੈ ਰਹੇ, ਕਿਉਂਕਿ ਅਦ੍ਰਿਸ਼ਟ ਖੇਡਾਂ ਨੇ ਸਾਰੀਆਂ ਅਦ੍ਰਿਸ਼ਟ ਨੇ। ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ ਹਰ ਸਿੰਘਾਸਨ ਦਿਓ, ਸ੍ਰੀ ਗੁਰੂ ਤਾਹੇ ਬਿਠਾਇਓ ਰਹਿਸ ਕੀਓ ਸੁਰਦੇਵ। ਦੇਵਤਿਆਂ ਨੇ ਜੈ ਜੈਕਾਰ ਕੀਤੀ, ਤੋਹੇ ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ, ਕਾਟੇ ਸੋ ਪਾਪ ਤਿਨ ਨਰੋ ਕੇ, ਗੁਰ ਰਾਮਦਾਸ ਜਿਨ ਪਾਇਓ ਸਤਰ ਸਿੰਘਾਸਨ ਪ੍ਰਿਥਮੀ ਗੁਰ ਅਰਜੁਨ ਕੋ ਦੇ ਆਇਓ। ਮੈਂ ਬੇਨਤੀ ਫਿਰ ਕਰਾਂਗਾ ਜੀ, ਦੇਖੋ ਇਹ ਜਿਹੜਾ ਮਹਾਰਾਜ ਨੇ ਕਿਹਾ ਨਾ ਜੀ, ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇਹ ਆਵਨ। ਇਸ ਤੋਂ ਅਗਲਾ ਜਿਹੜਾ ਸ਼ਬਦ ਹੈ ਜਿਹੜਾ ਅਸੀਂ ਅੱਜ ਪੜ੍ਹਿਆ, ਜਿਹਦੇ ਅਰਥ ਕਰਨੇ ਨੇ ਰਾਗ ਆਸਾ। ਆਸਾ ਰਾਗ ਵਿੱਚ ਵੀ ਸ਼ਬਦ ਆਉਣਾ ਹੈ। ਮਹੱਲਾ ਪਹਿਲਾ, ਇਹ ਪਹਿਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ। ਬਚਨ ਹੈ ਜੀ, ਛੇ ਘਰ ਛੇ ਗੁਰ ਛੇ ਉਪਦੇਸ਼। ਅਰਜ ਹੈ ਛੇ ਘਰ, ਗਿਣਤੀ ਵਾਲਾ ਛੇ ਜੀ, ਘਰ ਦਾ ਅਰਥ ਹੈ ਸ਼ਾਸਤਰ ਜਿਹਨੂੰ ਦਰਸ਼ਨ ਕਹਿੰਦੇ ਆ, ਛੇ ਗੁਰ। ਇੱਥੇ ਗੁਰ ਦਾ ਲਫ਼ਜ਼ੀ ਅਰਥ ਹੈ ਰਿਸ਼ੀ, ਜਿਹਨੇ ਸ਼ਾਸਤਰ ਉਚਾਰਨ ਕੀਤਾ ਹੈ। ਮੈਂ ਜਿਸ ਦਿਨ ਪਹਿਲੇ ਦਿਨ ਕਥਾ ਆਪਾਂ ਸ਼ੁਰੂ ਕੀਤੀ ਜੈ ਘਰ ਕੀਰਤ ਆਖੀ ਹੈ, ਤੇ ਉਸ ਦਿਨ ਆਪ ਨੂੰ ਇੱਕ ਬੇਨਤੀ ਕੀਤੀ ਸੀ ਜੀ, ਲਫ਼ਜ਼ ਇੱਕੋ ਹੀ ਰਹਿੰਦਾ, ਸ਼ਬਦ ਇੱਕੋ ਰਹਿੰਦਾ, ਗੁਰਬਾਣੀ ਚ ਸ਼ਬਦ ਬਹੁ ਅਰਥ ਰੱਖਦਾ ਹੈ, ਉਚਾਰਨ ਇੱਕ ਹੈ। ਛੇ ਘਰ, ਛੇ ਗੁਰ, ਛੇ ਉਪਦੇਸ਼, ਛੇ ਸ਼ਾਸਤਰ, ਤੇ ਦੇਖੋ ਅੱਗੇ ਸੀ ਜੈ ਘਰ ਕੀਰਤ ਆਖੀ, ਉੱਥੇ ਸੱਤ ਸੰਗਤ ਘਰ ਸੀ। ਤਿੱਤ ਘਰ ਗਾਵੋ ਆਇਆ, ਉਹਦਾ ਅਰਥ ਵੀ ਸੱਤ ਸੰਗਤ ਸੀ। ਹੁਣ ਇੱਥੇ ਲਫ਼ਜ਼ ਘਰ ਹੀ ਆਇਆ ਹੈ, ਇੱਥੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਛੇ ਘਰ ਉੱਤੇ ਜਦੋਂ ਪੜਿਆ ਸੀ ਨਾ, ਉੱਥੇ ਘਰ ਦੇ ਰਾਰੇ ਨੂੰ ਸਿਹਾਰੀ ਲੱਗੀ ਸੀ, ਜੈ ਘਰ ਕੀਰਤ ਆਖੀ ਹੈ, ਤਿੱਤ ਘਰ ਫਿਰ ਰਾਰੇ ਨੂੰ ਸਿਹਾਰੀ ਲੱਗੀ ਸੀ ਪਹਿਲੇ ਸ਼ਬਦ ਚ, ਇੱਥੇ ਨਹੀਂ ਲੱਗੀ, ਇੱਥੇ ਘੱਗਾ ਤੇ ਰਾਰਾ ਹੈ ਨਾ ਜੀ। ਮੈਂ ਫਿਰ ਬੇਨਤੀ ਕਰਾਂਗਾ ਕਿ ਗੁਰਬਾਣੀ ਦੀ ਵਿਆਕਰਨ ਆਪਣੀ ਹੈ, ਫਿਰ ਮੈਂ ਸ਼ਬਦ ਵਰਤਾਂਗਾ, ਪੰਜਾਬੀ ਦੇ ਸ਼ਬਦ ਅਸੀਂ ਵਰਤਨੇ ਆ, ਪਰ ਸੱਚ ਇਹ ਵੇ ਗੁਰਬਾਣੀ ਦੀ ਵਿਆਕਰਨ ਆਪਣੀ ਹੈ। ਇਹਦੇ ਵਾਸਤੇ ਸਿੱਖ ਗੁਰਮੁਖਾਂ ਨੂੰ, ਭਜਨ ਬੰਦਗੀ ਵਾਲਿਆਂ ਨੂੰ ਭਾਵਨਾ ਸਹਿਤ ਇਹ ਚੇਤੇ ਰੱਖਣਾ ਚਾਹੀਦਾ ਹੈ। ਪਰ ਮੈਂ ਇਸ ਹੱਕ ਚ ਨਹੀਂ ਵੀ ਤੁਸੀਂ ਬਾਣੀ ਬਦਲ ਦਿਓ। ਫਿਰ ਬੇਨਤੀ, ਸਿਆਰੀ ਬਿਹਾਰੀ ਔਂਕੜ ਇਹਦਾ ਕੋਈ ਭਾਵ ਹੈ, ਪਰ ਅੰਤ ਨਹੀਂ ਪਾਇਆ ਜਾ ਸਕਦਾ। ਹੁਣ ਉੱਥੇ ਘਰ ਦੇ ਰਾਰੇ ਨੂੰ ਸਿਹਾਰੀ ਲੱਗੀ, ਉਹਦਾ ਅਰਥ ਸੀ ਜੈ ਘਰ, ਜਿਸ ਘਰ ਵਿੱਚ। ਇੱਥੇ ਘਰ ਬਹੁ ਵਚਨ ਆ ਗਿਆ, ਘੱਗਾ ਰਾਰਾ, ਛੇ ਘਰ ਹੋ ਗਏ ਨਾ, ਇਹਦਾ ਮਤਲਬ ਹੋ ਗਿਆ ਹੁਣ ਘਰ ਦਾ ਅਰਥ। ਇੱਥੇ ਮੈਂ ਅਰਥ ਕੀਤੇ ਨੇ ਸ਼ਾਸਤਰ, ਛੇ ਸ਼ਾਸਤਰ, ਅੱਗੇ ਆ ਗਿਆ ਛੇ ਗੁਰ। ਉਂਝ ਗੁਰਬਾਣੀ ਚ ਗੁਰ ਦਾ ਅਰਥ ਅਸੀਂ ਸਤਿਗੁਰੂ ਕਰਨੇ ਆ। ਫਿਰ ਬੇਨਤੀ ਹੈ, ਗੁਰ ਦਾ ਅਰਥ ਆਪਾਂ ਸਤਿਗੁਰੂ ਕਰਨੇ, ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ। ਹੋਰ ਇੱਥੇ ਗੁਰ ਦਾ ਅਰਥ ਰਿਸ਼ੀ ਕੀਤਾ ਹੈ, ਇਹਨਾਂ ਛੇ ਸ਼ਾਸਤਰਾਂ ਦੇ ਰਚੈਤਾ ਜਿਨ੍ਹਾਂ ਨੇ ਰਚੇ, ਤੇ ਛੇ ਉਪਦੇਸ਼, ਇਹਨਾਂ ਛੀਆਂ ਦੇ ਉਪਦੇਸ਼ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ, ਯਾਦ ਰੱਖਿਓ, ਛੀਆਂ ਦੇ ਉਪਦੇਸ਼ ਵੱਖਰੇ ਵੱਖਰੇ ਆ। ਥੋੜਾ ਜਿਹਾ ਇਸ ਮੈਂ ਆਪ ਨੂੰ ਬੇਨਤੀ ਕੀਤੀ ਸੀ ਜੀ, ਟੇਕੇ ਉਕਤਾਇਓ ਨਾ। ਹੁਣ ਜਿਹੜੇ ਹਿੰਦੂਇਜ਼ਮ ਦੇ ਪਹਿਲੇ ਜਿਹੜੇ ਗ੍ਰੰਥ ਨੇ, ਸਭ ਤੋਂ ਪਹਿਲਾ ਜਿਹੜਾ ਗ੍ਰੰਥ ਇਸ ਧਰਤੀ ਤੇ ਬਣਿਆ ਉਹ ਰਿਗਵੇਦ ਹੈ, ਇਹਨੂੰ ਸਵੀਕਾਰੀਏ ਅਸੀਂ। ਵੇਦ ਦਾ ਲਫ਼ਜ਼ੀ ਅਰਥ ਵੈਸੇ ਗਿਆਨ ਹੁੰਦਾ, ਇਹ ਵਿਦਤ ਧਾਤੂ ਵਿੱਚੋਂ ਨਿਕਲਿਆ, ਇਹਦਾ ਲਫ਼ਜ਼ੀ ਅਰਥ ਗਿਆਨ ਹੈ। ਤੇ ਨਾਸਤਕ ਸ਼ਬਦ ਵੀ ਉਦੋਂ ਸ਼ੁਰੂ ਹੋਇਆ ਜਿਹੜਾ ਵੇਦ ਨੂੰ ਨਹੀਂ ਮੰਨਦਾ, ਉਹਨੂੰ ਨਾਸਤਕ ਕਹਿੰਦੇ ਸਨ। ਹੁਣ ਗੁਰਬਾਣੀ ਤੁਸੀਂ ਦੇਖਿਓ, ਵੇਦ ਅਰਥ ਗਿਆਨ ਵੀ ਆਇਆ, ਐਰਨ ਮਤ ਵੇਦ ਹਥਿਆਰ, ਤੇ ਦੂਜਾ ਵੇਦ ਵੀ ਆਇਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣਿਆ ਨਾ ਕਿ ਫਿਰ ਜਿਉਂ ਬੇਤਾਲਿਆ। ਛੇ ਸ਼ਾਸਤਰ ਨੇ, ਛੇ ਸ਼ਾਸਤਰਾਂ ਦੇ ਛੇ ਗੁਰੂ, ਗੁਰੂ ਦਾ ਅਰਥ। ਹੁਣ ਫਿਰ ਬੇਨਤੀ ਹੈ ਕਿ ਇੱਥੇ ਗੁਰ ਦਾ ਅਰਥ ਰਿਸ਼ੀ ਕਰਾਂਗੇ। ਛੇ ਉਪਦੇਸ਼, ਸੀਆਂ ਦੇ ਵੱਖਰੇ ਵੱਖਰੇ ਉਪਦੇਸ਼ ਨੇ ਜਿਹੜੇ ਛੇ ਸ਼ਾਸਤਰ ਨੇ ਜੀ, ਇਹਨਾਂ ਵਿੱਚੋਂ ਨਿਆਇਕ ਹੈ, ਵਿਸ਼ੇਸ਼ਕ ਹੈ, ਉਸ ਤੋਂ ਇਲਾਵਾ ਸਾਂਖ ਹੈ, ਆਪਣਾ ਯੋਗ ਦਰਸ਼ਨ ਹੈ, ਯੋਗ ਮਤ ਹੈ, ਵੇਦਾਂਤ ਹੈ, ਤੇ ਛੇਵਾਂ ਜਿਹੜਾ ਉਹਨੂੰ ਮੀਮਾਂਸਾ ਕਹਿੰਦੇ ਆ। ਮੈਂ ਖਿਮਾ ਕਰਿਓ, ਮੈਂ ਬਿਲਕੁਲ ਉਹਦੀ ਖੁੱਲ ਕੇ ਵਿਆਖਿਆ ਨਹੀਂ ਕਰ ਰਿਹਾ, ਕਿਉਂਕਿ ਇੰਨਾ ਕੁ ਸਿਰ ਖਪਾਈ ਹੋ ਜਾਣੀ ਉਹਦੇ ਚ, ਬੰਦਿਆਂ ਕਹਿਣਾ ਭਾਈ ਕਥਾ ਕਿਹੜੀ ਕਰਨ ਲੱਗ ਪਿਆ। ਇੱਕ ਸ਼ਾਸਤਰ ਜਿਹੜਾ ਉਹ ਛੇ ਪਦਾਰਥ ਮੰਨਦਾ, ਦੂਜਾ 16 ਮੰਨਦਾ, ਇੱਕ ਕਹਿੰਦਾ ਕਰਤਾ ਹੈ ਹੀ ਨਹੀਂ, ਦੂਜਾ ਕਹਿੰਦਾ ਵੀ ਆਹ ਜਿਹੜਾ ਪਤੰਜਲੀ ਵਾਲਾ ਸ਼ਾਸਤਰ ਯੋਗ ਮਤ ਨਾਲ ਸੰਬੰਧਿਤ ਹੈ। ਪਰ ਮੈਂ ਤੁਹਾਨੂੰ ਫਿਰ ਬੇਨਤੀ ਕਰਾਂਗਾ, ਇਹ ਸਾਰਾ ਪੜ੍ਹ ਕੇ ਗੁਰੂ ਜੀ ਕੀ ਸਾਨੂੰ ਕਹਿ ਰਹੇ। ਮੇਰੀ ਫਿਰ ਬੇਨਤੀ, ਛੇ ਘਰ ਦਾ ਅਰਥ ਹੋ ਗਿਆ, ਫਿਰ ਆਪਾਂ ਗਿਣ ਲਈਏ। ਇਹ ਸਭ ਤੋਂ ਪਹਿਲਾਂ ਮੈਂ ਕਿਹਾ ਨਿਆਏ ਸ਼ਾਸਤਰ, ਇਸ ਕੇ ਰਚੈਤੇ ਕਾ ਨਾਮ ਹੈ ਗੌਤਮ ਰਿਸ਼ੀ। ਉਸ ਤੋਂ ਬਾਅਦ ਵਿਸ਼ੇਸ਼ਕ ਸ਼ਾਸਤਰ ਗੁਰ, ਛੇ ਗੁਰ, ਚਲੋ ਨਾ ਆਪਾਂ ਸਿਰਫ ਲੈ ਲਈਏ, ਅੱਗੇ ਤਾਂ ਬਹੁਤ ਡਿਟੇਲ ਉਹਦੀ ਹੋਣੀ ਹੈ ਜੀ। ਛੇ ਸ਼ਾਸਤਰ, ਪਹਿਲਾ ਸ਼ਾਸਤਰ ਮੈਂ ਕਿਹਾ ਨਿਆਏ ਸ਼ਾਸਤਰ, ਉਹ ਜਿਹਨੂੰ ਦਰਸ਼ਨ ਵੀ ਕਹਿੰਦੇ ਆ, ਜਿਹਨੂੰ ਤੁਸੀਂ ਅੰਗਰੇਜ਼ੀ ਵਿੱਚ ਫਿਲੋਸਫੀ ਕਹਿੰਦੇ ਹੋ। ਹਾਂਜੀ, ਇਹਨੂੰ ਦਰਸ਼ਨ ਕਹਿੰਦੇ, ਦਰਸ਼ਨ ਕਿਉਂ ਕਹਿੰਦੇ ਆ? ਅੱਜ ਮੈਂ ਬੇਨਤੀ, ਮੈਂ ਜੇ ਪਾਠ ਕਰਾਂ, ਮੇਰੇ ਮਨ ਚ ਹੈ ਵੀ ਕੀ ਇਹ ਦਰਸ਼ਨ ਦੀ ਵਿਆਖਿਆ ਗੁਰਬਾਣੀ ਕੀ ਕਰਦੀ ਹੈ? ਸੱਚੀ ਮਹਾਰਾਜ ਨੇ ਇੱਕ ਤੋਕਾ ਇਸ ਬਖਸ਼ਿਸ਼ ਕੀਤੀ, ਛੇ ਖੱਟ ਦਰਸ਼ਨ ਵਰਤੈ ਵਰਤਾਰਾ, ਗੁਰ ਕਾ ਦਰਸ਼ਨ ਅਗਮ ਪਾਰਾ। ਕਹਿੰਦੇ ਨੇ ਸਾਰੀ ਦੁਨੀਆਂ ਦਾ ਵਰਤਾਰਾ ਗਿਆਨ ਗੂੜਾ 6 ਸ਼ਾਸਤਰਾਂ ਵਿੱਚ ਹੈ, ਪਰ ਗੁਰੂ ਦਾ ਸ਼ਾਸਤਰ ਉਥੋਂ ਤੱਕ ਇਹ ਸ਼ਾਸਤਰ ਵੀ ਨਹੀਂ ਪਹੁੰਚ ਸਕਦੇ। ਕਿੱਡੀ ਵੱਡੀ ਗੱਲ ਕਹੀ ਮਹਾਰਾਜ ਜੀ ਨੇ, ਪਰ ਵਿਆਖਿਆ ਕਰਨੀ ਨਾ ਆਪਾਂ। ਮੈਂ ਬੇਨਤੀ ਕਰਾਂਗਾ ਜੀ, ਪਹਿਲਾ ਸ਼ਾਸਤਰ ਮੈਂ ਅਰਜ਼ ਕੀਤੀ, ਮੈਂ ਜੋ ਮੈਂ ਨੋਟ ਕੀਤਾ, ਨਿਆਏ ਦੇ ਜਿਹੜਾ ਗੁਰੂ ਹੈ, ਰਚੈਤਾ ਹੈ, ਉਹ ਗੌਤਮ ਰਿਸ਼ੀ ਹੈ। ਦੂਸਰਾ ਸ਼ਾਸਤਰ ਹੈ ਵਿਸ਼ੇਸ਼ਕ, ਉਸ ਦਾ ਜਿਹੜਾ ਰਚੈਤਾ ਹੈ ਉਹ ਕਨਾਦ ਮੁਨੀ ਹੈ। ਤੀਸਰਾ ਜਿਹੜਾ ਸ਼ਾਸਤਰ ਹੈ ਸਾਂਖ, ਆ ਜਿੰਨੀ ਗਿਣਤੀ ਨਾ, 5 ਤੱਤ, 25 ਪ੍ਰਕਿਰਤੀਆਂ, 5 ਗਿਆਨ ਇੰਦਰੇ, ਕਰਮ ਇੰਦਰੇ, ਸਭ ਕੁਝ ਸਾਂਖ ਚ। ਸਾਂਖ ਦਾ ਅਰਥ ਹਿੰਦੀ ਸੰਖਿਆ ਸ਼ਾਸਤਰ ਵੀ ਕਹਿੰਦੇ। ਜੋ ਸਾਂਖ ਸ਼ਾਸਤਰ ਹੈ ਉਸਕੇ ਰਚੈਤੇ ਕਾ ਨਾਮ ਕਪਿਲ ਮੁਨੀ ਹੈ। ਉਸ ਤੋਂ ਅੱਗੇ ਹੈ ਯੋਗ ਦਰਸ਼ਨ, ਯੋਗ ਸ਼ਾਸਤਰ, ਵਹ ਮਹਾਰਿਸ਼ੀ ਪਤੰਜਲੀ ਕਾ ਹੈ। ਉਸ ਤੋਂ ਅੱਗੇ ਹੈ ਵੇਦਾਂਤ, ਵੇਦਾਂਤ ਦੇ ਜਿਹੜੇ ਰਚੈਤਾ ਨੇ ਉਹ ਵੇਦ ਵਿਆਸ ਨੇ। 6ਵਾਂ ਜਿਹੜਾ ਸ਼ਾਸਤਰ ਉਹਦਾ ਨਾਮ ਮੀਮਾਂਸਾ ਹੈ, ਤੇ ਮੀਮਾਂਸਾ ਦਾ ਜਿਹੜਾ ਰਚੈਤਾ ਉਹ ਜੈਮਨੀ ਹੈ, ਜੈਮਨੀ ਰਿਸ਼ੀ। ਹਾਂ, ਜਿਨ੍ਹਾਂ ਨੂੰ ਸ਼ੌਂਕ ਹੈ ਗੁਰਮਤ ਦੇ ਨਜ਼ਰੀਏ ਚ, ਉਹ ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਦੀਆਂ ਪੌੜੀਆਂ ਪੜਿਓ ਕਿ ਸ਼ਾਸਤਰਾਂ ਪ੍ਰਤੀ ਕੀ ਹੈ। ਹੁਣ ਇੱਥੇ ਵੇਖੋ ਮਹਾਰਾਜ ਦੀ ਇੰਨਾ ਖੁੱਲ ਦਿਲਾ ਤੁਹਾਨੂੰ ਕੋਈ ਮਿਲੇਗਾ? 6 ਘਰ ਅਰਥ ਹੋ ਗਏ, 6 ਗੁਰ, 6 ਉਪਦੇਸ਼। ਇਹਨਾਂ ਦੇ ਉਪਦੇਸ਼ ਸੰਬੰਧੀ ਬਹੁਤ ਡਿਟੇਲ ਚਾਹੀਦੀ ਹੈ, ਬਹੁਤ ਗਹਿਰੀਆਂ ਗੱਲਾਂ ਨੇ ਇਹਨਾਂ ਦੀਆਂ। 6 ਘਰ, 6 ਗੁਰ, 6 ਉਪਦੇਸ਼। ਵਾਹ ਵਾਹ ਸਤਿਗੁਰੂ। ਕਹਿਣ ਲੱਗੇ ਗੁਰ, ਗੁਰ ਇਹਦਾ ਅਰਥ ਹੋ ਗਿਆ ਇਹਨਾਂ ਦਾ ਗੁਰੂ, ਇਹਨਾਂ ਦਾ ਉਸਤਾਦ ਕੌਣ ਹੈ? ਮੈਂ ਕੱਲ ਦੁਪਹਿਰੇ ਜਿਹੜੇ ਤੁਸੀਂ ਨਹੀਂ ਆਓਗੇ, ਮੈਂ ਇੱਕ ਬੇਨਤੀ ਕੀਤੀ, ਮੈਂ ਥੋੜੀ ਦੁਹਰਾ ਦੇਣਾ। ਮਹਾਰਾਜ ਕਿੱਧਰ ਲੈ ਕੇ ਜਾਂਦੇ ਆ ਸਾਨੂੰ? ਗੁਰੂ ਸਾਹਿਬ ਖੰਡਨ ਕਰਨ ਦੀ ਤਾਂ ਸਾਨੂੰ ਕਹਿੰਦੇ ਆ, ਉਹਦੇ ਨਾਲ ਜੁੜ ਜਿੰਨੇ ਪੈਦਾ ਕੀਤੇ, ਜੇ ਕਿ ਮੰਦਾ ਕੀਤਾ ਤਾਂ ਵੀ ਉਹਨੇ ਪੈਦਾ ਕੀਤਾ, ਤੇ ਚੰਗਾ ਕੀਤਾ ਤਾਂ ਵੀ ਉਹਨੇ ਪੈਦਾ ਕੀਤਾ। ਤੂੰ ਦਵੈਸ਼ ਨੂੰ ਛੱਡ ਕੇ ਉਹਨੂੰ ਯਾਦ ਕਰ ਜਿਹੜਾ ਸਭ ਨੂੰ ਸਾਂਭੀ ਬੈਠਾ ਹੈ। ਅਵਲ ਅੱਲਾਹ ਨੂਰ ਉਪਾਇਆ, ਸਭ ਤੋਂ ਪਹਿਲੇ ਨੂਰ ਜਿਹਨੂੰ ਸ਼ਬਦ ਕਹਿੰਦੇ ਆ ਆਪਾਂ, ਸਭ ਤੋਂ ਪਹਿਲਾਂ ਅੱਲਾਹ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਸ ਕਰਕੇ ਜਿਹੜੇ ਭਲੇ ਨੇ ਉਹਨਾਂ ਨੂੰ ਜਪਜੀ ਸਾਹਿਬ ਚ ਮਹਾਰਾ ਨੇ ਅਸੰਖ ਜਪ ਅਸੰਖ ਪਾਓ, ਉਹਦੇ ਅਖੀਰ ਚ ਕੀ ਕਹਿੰਦੇ ਆ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅੱਗੇ ਸੰਖ ਮੂਰਖ ਨੇ ਇਹ ਸ਼ਬਦ ਵਰਤਿਆ। ਉਹਦੇ ਅਖੀਰ ਚ ਜਦੋਂ ਮਹਾਰਾਜ ਜਾਂਦੇ ਆ, ਸੰਖ ਨਿੰਦਕ ਸਿਰ ਕਰੈ ਭਾਰ, ਤੇ ਫਿਰ ਕਹਿੰਦੇ ਤਾਂ ਕੀ ਹੋਇਆ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੈਂ ਆਪ ਨੂੰ ਬੇਨਤੀ ਕਰਾਂਗਾ ਜੀ, ਇਹਨਾਂ ਸਾਰਿਆਂ ਦਾ ਗੁਰੂ ਕੌਣ ਹੈ? ਇਹ ਰਿਸ਼ੀਆਂ ਨੂੰ ਜਨਮ ਕਿੰਨੇ ਦਿੱਤਾ? ਕੱਲ ਇੱਕ ਉਦਾਹਰਨ ਸ਼ਾਇਦ ਤੁਸੀਂ ਸੀ ਇੱਥੇ ਲਈ ਸੀ, ਪ੍ਰਿੰਸੀਪਲ ਗੰਗਾ ਸੀ, ਮੈਂ ਥੋੜੀ ਕੋਟ ਕਰ ਦੇਣਾ, ਦੁਬਾਰਾ ਸਮਝ ਪੈ ਜੂ। ਫੁੱਲ ਕੱਟਣ ਲੱਗਾ ਕੋਈ ਬੰਦਾ, ਕੱਲ ਆਪਾਂ ਵਿਚਾਰਿਆ ਸੀ ਤੇ ਮੈਂ ਦੁਹਰਾ ਦੇਣਾ ਵੀ, ਕਥਾ ਚੇਤੇ ਰੱਖਿਆ ਕਰੋ, ਹੱਥ ਜੋੜ ਕੇ ਬੇਨਤੀ ਜੇ। ਹਾਂਜੀ, ਸੱਚੀ ਜੀ, ਉਹ ਭਾਈ ਸੁਥਰਾ ਸ਼ਾਹੀ ਨਾ, ਜਿਹੜੀਆਂ 6 ਬਖਸ਼ਾਂ ਮਹਾਰਾਜ ਨੇ ਕੀਤੀਆਂ, 4 ਧੂਣੇ 6 ਬਖਸ਼ਾਂ। ਸੱਚੀ ਕਈ ਵਾਰੀ ਦਿਲ ਕਰਦਾ ਵੀ ਉਮਰ ਥੋੜੀ ਹੈ ਨਾ ਬੰਦੇ ਕੋਲ, ਇੰਨੀ ਜ਼ਿੰਦਗੀ ਨੀ ਜਿੱਡਾ ਵੱਡਾ ਗੁਰੂ ਹੈ। ਜਿੰਨੇ ਅੰਗ ਨੇ ਗੁਰੂ ਗ੍ਰੰਥ ਸਾਹਿਬ ਦੇ, ਇੰਨੇ ਜਨਮ ਲੈ ਕੇ ਵੀ ਵਿਆਖਿਆ ਨਹੀਂ ਹੋ ਸਕਦੀ, ਪੂਰੇ ਦੀ ਵਿਆਖਿਆ ਕੌਣ ਕਰ ਸਕਦਾ? ਇਹਨਾਂ ਬੜੀ ਵੱਡੀ ਦੇਣ ਸੀ 6 ਧੂਣਿਆਂ ਦੀ। ਇਹ 6 ਦੇ 6 ਧੂਣੇ ਜਿਹੜੇ ਨੇ ਕਸ਼ਮੀਰ ਤੋਂ ਸਨ, ਬਾਲੂ ਅਸਨਾ ਫੂਲ ਅਲਮਸਤ ਗੋਇੰਦਾ ਜੀ। ਅੱਗੇ ਵਾਹਿਗੁਰੂ 4 ਧੂਣੇ, 4 ਧੂਣੇ 6 ਬਖਸ਼ਾਂ। ਇਹਨਾਂ 6 ਬਖਸ਼ਾਂ ਵਿੱਚੋਂ ਇੱਕ ਸੁਥਰਾ ਸ਼ਾਹੀ ਬਖਸ਼ ਸੀ ਜੀ, ਭਾਈ ਸੁਥਰੇ ਸ਼ਾਹ ਨੂੰ ਇਹ ਬਖਸ਼ ਮਿਲੀ ਸੀ। ਆਪ ਨੂੰ ਪਤਾ ਹੋਣਾ, ਗੁਰੂ ਸਾਹਿਬ ਗਏ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ, ਇਹ ਨਿਆਣਾ ਝਾੜੀਆਂ ਸੱਟਿਆ, ਕੋਈ ਪਤਾ ਨੀ ਮਾਂ ਬਾਪ ਕੌਣ, ਤੇ ਰੋਏ ਪਿਆ। ਮਹਾਰਾਜ ਨੇ ਕਿਹਾ ਚੁੱਕੋ, ਸਿੱਖਾਂ ਚੁੱਕਿਆ ਤੇ ਜੰਮ ਦੇ ਮੂੰਹ ਚ ਦੰਦ ਸਨ। ਉਹ ਕਹਿੰਦੇ ਨੇ ਮਹਾਰਾਜ ਇਹ ਕੁਥਰਾ ਹੈ, ਚੰਗਾ ਨੀ ਸਮਝਦੇ ਜੇ ਦੰਦ ਹੋਣ। ਮਹਾਰਾਜ ਨੇ ਚੁੱਕ ਕੇ ਕਿਹਾ, ਨਹੀਂ ਇਹ ਕੁਥਰਾ ਨੀ, ਇਹ ਸਾਡਾ ਸੁਥਰਾ ਹੈ। ਮੈਂ ਤਾਂ ਕਿਹਾ ਵੀ ਚੇਤੇ ਉਹ ਬੜੇ ਮਜ਼ਾਕੀ ਸਨ ਨਾ, ਉਹ ਰੋਜ਼ ਕੀਰਤਨ ਸੁਣਨਾ ਤੇ ਇੱਕ ਦਿਨ ਨਾ ਸਾਹਮਣੇ ਬੈਠੇ ਰਬਾਬੀ ਸਿੰਘਾਂ ਨੇ ਚੌਕੀ ਲਾਈ, ਸੋ ਦਰ ਤੇਰਾ ਕਿਹਾ ਸੋ ਕਰਕੇ ਆ, ਤੇ ਉਹ ਖਲੋ ਕਹਿੰਦੇ ਤੁਹਾਨੂੰ ਕੀ ਲੱਗੇ ਜਦੋਂ ਗਾਉਣ ਨਾ, ਗਾਵਣ ਤੁਦ ਨੂੰ ਪਵਣ ਪਾਣੀ ਬੈਸੰਤਰ, ਕਹਿੰਦਾ ਗਾਉਣ ਦੇ ਤੁਹਾਨੂੰ ਕੀ ਪ੍ਰੋਬਲਮ ਹੈ, ਇਹੀ ਨਾ ਤੁਹਾਨੂੰ ਕੀ ਲੱਗੇ। ਉਹ ਜਦੋਂ ਕਹਿਣ ਗਾਵਣ ਤੋਂ ਉਹਨੂੰ ਫਿਰ ਕਹਿ ਤੁਹਾਨੂੰ ਕੀ ਲੱਗੇ। ਉਹਨਾਂ ਚੌਕੀ ਲਾਈ ਤੇ ਆਕੋ ਵੀ ਬੜੇ ਗਏ। ਉਹਨਾਂ ਕਿਹਾ ਵੀ ਆਪ ਨੇ ਕੁਝ ਕਹਿਣਾ, ਮਹਾਰਾਜ ਜੀ ਕੋਲ ਲੈ ਗਏ। ਕਹਿੰਦੇ ਸਤਿਗੁਰੂ ਨੇ ਬੇਅਦਬੀ ਕੀਤੀ ਬਾਣੀ ਦੀ, ਕੀਰਤਨ ਚ ਬੋਲਿਆ ਤੁਹਾਨੂੰ ਕੀ ਲੱਗੇ। ਹਜ਼ੂਰ ਨੇ ਕਿਹਾ ਵੀ ਇਹ ਕਿਉਂ ਕੀਤਾ। ਚਰਨ ਪਕੜ ਕੇ ਕਹਿੰਦਾ, ਹਾਂ ਤਾਂ ਮੈਂ ਤੇਰੇ ਘਰ ਦਾ ਗੁਸਤਾਖ ਹੀ, ਬੜੀਆਂ ਗਲਤੀਆਂ ਕਰ ਰਿਹਾ, ਪਰ ਇਹ ਨਾ ਕੱਲੇ ਗਾਉਂਦੇ ਨੇ ਕਿ ਗਾਵਨ ਤੁਧ ਨੂੰ ਪਾਉਣ ਪਾਣੀ ਬਸੰਤਰ, ਆਪ ਕੱਲੇ ਕੋਈ ਨੀ ਗਾਉਂਦੇ। ਵੇਖੋ ਗੱਲ ਕਿੱਡੀ ਸੋਹਣੀ। ਮੈਨੂੰ ਯਾਦ ਹੈ ਭਾਈ ਧਰਮ ਸਿੰਘ ਹੁਣੀ ਨਾ ਆਸਾ ਦੀਵਾਰ ਦਾ ਕੀਰਤਨ ਕਰਨ ਤੋਂ ਬਾਅਦ ਬੰਗਲਾ ਸਾਹਿਬ ਫਿਰ ਕਮਰੇ ਚ ਬੈਠ ਕੇ ਆਸਾ ਦੀਵਾਰ ਪੜ੍ਹਦੇ ਸਨ। ਕਹਿੰਦੇ ਸਨ, ਉਹ ਢਿੱਡ ਲਈ ਪੜ੍ਹੀਏ, ਰੂਹ ਲਈ ਪੜ੍ਹਨ ਲੱਗਾ। ਮੈਂ ਤਾਂ ਬੇਨਤੀ ਕਰਾਂਗਾ ਗੁਰਮੁਖੋ, ਇਹ ਗੱਲ ਹੋਰ, ਜਿਹੜਾ ਆਪਾਂ ਮਨ ਮੁਨ ਡੋਲਦਾ ਨਾ ਜੀ, ਫਲਾਣੇ ਨੇ ਆਹ ਕਹਿਤਾ, ਫਲਾਣੇ ਪ੍ਰਚਾਰਕ ਨੇ, ਇਹ ਤਾਂ ਹੀ ਡੋਲਦਾ ਕਿਉਂਕਿ ਅਸੀਂ ਬਾਣੀ ਨਾਲ ਜੁੜੇ ਨਹੀਂ। ਜਿੱਦਣ ਜੁੜ ਗਏ ਸਾਰੀ ਦੁਨੀਆ ਇੱਕ ਪਾਸੇ ਹੋ ਜਾਏ, ਆਪਾਂ ਨੂੰ ਕੋਈ ਨਹੀਂ ਡੁਲਾ ਸਕਦਾ, ਕਿਉਂਕਿ ਸ਼ਬਦ ਅਡੋਲ ਹੈ ਨਾ। ਹੁਣ ਫਿਰ ਸੁਣਿਓ, ਗੁਰ ਉੱਥੇ ਮੈਂ ਕਿਹਾ ਫੁੱਲ ਤੋੜ ਲੱਗਾ ਤੇ ਫੁੱਲ ਬੋਲ ਪਿਆ। ਕਹਿੰਦਾ ਮੈਂ ਇਹ ਰਿਪੀਟ ਕਰ ਲਗਾ ਕਥਾ ਵੀ ਕਿਉਂ ਤੋੜਨ ਲੱਗਾ। ਉਹ ਤੋੜਨ ਵਾਲਾ ਕੱਟਣ ਵਾਲਾ ਕਹਿੰਦਾ, ਤੇਰੀ ਸੁਗੰਧੀ, ਤੇਰੀ ਮਹਿਕ, ਤੇਰਾ ਰੰਗ ਬੜਾ ਚੰਗਾ। ਉਹ ਕਹਿੰਦਾ ਮੇਰਾ ਕੋਈ ਨਹੀਂ ਹੂੰ, ਇਹ ਟਾਹਣੀ ਚ ਆਉਂਦਾ। ਉਹ ਟਾਹਣੀ ਕੱਟਣ ਲੱਗਾ, ਟਾਹਣੀ ਨੇ ਕਿਹਾ ਕਿਉਂ। ਕਹਿੰਦੀ ਫੁੱਲ ਕਹਿੰਦਾ ਤੇਰੇ ਚ ਆਉਂਦੀ ਆ ਸੁਗੰਧੀ ਸਮੈਲ ਆ ਸਭ ਕੁਝ। ਉਹ ਕਹਿੰਦਾ, ਕਹਿੰਦੀ ਇਹ ਕਮਲੇ ਨੂੰ ਪਤਾ ਨਹੀਂ, ਇਹ ਤਣੇ ਚ ਆਉਂਦੀ। ਉਹ ਤਣੇ ਨੂੰ ਪਕੜਨ ਲੱਗਾ, ਤਣੇ ਨੇ ਕਿਹਾ ਨਹੀਂ ਨਹੀਂ, ਇਹ ਟਾਹਣੀ ਤੇ ਫੁੱਲ ਨੂੰ ਨਹੀਂ ਪਤਾ, ਇਹ ਤਾਂ ਜੜਾਂ ਚ ਆਉਂਦੀ ਏ। ਤਣਾ ਕਹਿੰਦਾ ਮੈਂ ਜੜਾਂ ਕਰਕੇ, ਉਹਨੇ ਜੜਾਂ ਨੂੰ ਹੱਥ ਪਾਇਆ, ਜੜਾਂ ਅੱਗੋਂ ਕਹਿੰਦੀਆਂ ਨੇ ਕਮਲੇ ਨਾਲ ਨਹੀਂ ਪਤਾ ਸਾਰਿਆਂ ਨੂੰ, ਇਹ ਮਿੱਟੀ ਕਰਕੇ ਹੈ। ਉਹਨੇ ਕਿਹਾ ਹੁਣ ਮਿੱਟੀ ਸਮੇਤ ਹੀ ਪੱਟ ਲਓ। ਜਦੋਂ ਮਿੱਟੀ ਨੂੰ ਹੱਥ ਪਾਇਆ, ਮਿੱਟੀ ਕਹਿੰਦੀ ਇਹ ਝੱਲਿਆਂ ਨੂੰ ਕੁਝ ਨਹੀਂ ਪਤਾ, ਸਭ ਕੁਝ ਪਾਣੀ ਕਰਕੇ ਹੈ। ਕਿੱਥੋਂ ਗੱਲ ਚੱਲੀ? ਉਹਨੇ ਕਿਹਾ ਪਾਣੀ ਕਰਕੇ। ਉਧਰੋਂ ਬੱਦਲ ਚਮਕਿਆ, ਉਹਨੇ ਪਾਣੀ ਵੱਲ ਵੇਖਿਆ। ਪਾਣੀ ਕਹਿੰਦਾ ਥੱਲੇ ਵਾਲਿਆਂ ਨੂੰ ਕੋਈ ਪਤਾ ਨਹੀਂ, ਮੈਂ ਤਾਂ ਵਾਂ ਜੇ ਸੂਰਜ ਗਏ ਤਾਂ, ਕਿਉਂਕਿ ਸੂਰਜ ਕਰਕੇ ਭਾਪ ਬਣ ਕੇ ਸਮੁੰਦਰ ਚ ਉੱਡਦਾ। ਉਹਨੇ ਸੂਰਜ ਵੱਲ ਵੇਖਿਆ, ਕਹਿੰਦਾ ਸਾਰੇ ਨਾਦਾਨ ਨੇ, ਮੈਂ ਉਹਦੀ ਰਚਨਾ ਵਿੱਚ ਇੱਕ ਨਿੱਕੇ ਜਿਹੇ ਬਿੰਦੂ ਤੋਂ ਵੀ ਛੋਟਾ ਹਾਂ, ਮੇਰੇ ਤੋਂ ਵੱਡਾ ਇੱਕ ਸੂਰਜ ਹੈ ਜਿਹੜਾ ਮੇਰੇ ਵਰਗੇ ਕਰੋੜਾਂ ਸੂਰਜ ਪੈਦਾ ਕਰੀ ਬੈਠਾ ਹੈ, ਉਹ ਨਿਰੰਕਾਰ ਹੈ। ਹੁਣ ਜੇ ਇਸ ਤਰ੍ਹਾਂ ਚੱਲਾਂਗੇ ਵੀ ਕਿੰਨੇ ਬਣਾਇਆ, ਕਿਵੇਂ ਬਣਾਇਆ। ਹੁਣ ਪ੍ਰੋਬਲਮ ਇਹ ਵੀ ਅਸੀਂ ਫੋਟੋ ਵੇਹਨੇ ਆ, ਨਹੀਂ ਵੇਹਦੇ ਬਣਾਈ ਕਿੰਨੇ। ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਇਹ ਅਵਚੇਰਾ, ਤਜ ਚਿੱਤਰ ਹੈ ਚਿਤ ਰਾਖ ਚਤੇਰਾ। ਆਹ ਮਹਾਰਾਜ ਕਹਿ ਰਹੇ ਆ, ਤੂੰ ਫੋਟੋ ਨਾ ਵੇਖ, ਫੋਟੋ ਬਣਾਉਣ ਵਾਲੇ ਨੂੰ ਵੇਖ। ਹਜ਼ੂਰ ਨੇ ਇੱਥੇ ਕਿਹਾ ਭਾਈ ਸਿੱਖੋ ਵੇਖੋ, ਏਡੀ ਵੱਡੀ ਵਿਸ਼ਾਲਤਾ, ਦੂਜਾ ਕੋਈ ਹੋਵੇ ਕਹਿੰਦਾ ਖੰਡਨ ਕਰਦਾ। ਹਾਲਾਂ ਕਈ ਥਾਵਾਂ ਤੇ ਅੱਗੇ ਮੈਂ ਬੇਨਤੀ ਵੀ ਕਰਨੀ, ਖੰਡਨ ਵੀ ਕੀਤਾ, ਜਿਹੜੇ ਕਮਾਉਂਦੇ ਨੇ। ਛੇ ਘਰ, ਛੇ ਗੁਰ, ਛੇ ਉਪਦੇਸ਼, ਗੁਰ ਗੁਰ ਏਕੋ, ਇਹਨਾਂ ਸਾਰਿਆਂ ਦਾ ਸ਼੍ਰੋਮਣੀ ਗੁਰੂ ਜਿਹੜਾ ਨਾ ਏਕੋ ਏਕੋ ਓਂਕਾਰ ਵਾਹਿਗੁਰੂ, ਜੇ ਉਹ ਨਾ ਸਮਤ ਦਿੰਦਾ ਤੇ ਕਿਵੇਂ ਹੁੰਦੇ। ਹੁਣ ਵੇਖੋ ਤਰੀਕਾ, ਮੈਂ ਕਿਹਾ ਕਿ ਸ਼ਾਸਤਰ ਤੇ ਰੱਬ ਨੂੰ ਮੰਨਦੇ ਨੀ, ਉਹ ਆਤਮਾ ਪਰਮਾਤਮਾ ਮਹਾਰਾਜ ਉੱਥੇ ਵੀ ਕਹੀ ਜਾਂਦੇ ਆ ਗੁਰੂ। ਰਾਮਕ੍ਰਿਸ਼ਨ ਪਰਮਹੰਸ ਨਾਲ ਬਹਿਸ ਕੀਤੀ ਕਿਸੇ ਬੰਦੇ, ਸ਼ਾਇਦ ਸੁਣਿਆ ਹੋਣਾ ਤੁਸੀਂ ਪਹਿਲਾਂ, ਉਹ ਬਹਿਸ ਕੀਤੀ ਰੱਬ ਨੇ, ਰੱਬ ਨੇ, ਉਹ ਚੁੱਪ ਕਰਕੇ ਬੈਠੇ ਰਹੇ ਮੰਜੀ ਤੇ। ਮੈਂ ਕਲਕੱਤਾ ਉਹਨਾਂ ਦੇ ਸਥਾਨ ਤੇ ਵੀ ਗਿਆ, ਭਾਵੇਂ ਉਹ ਮੰਦਰ ਹੈ, ਪਰ ਮੇਰੀ ਇੱਛਾ ਹੁੰਦੀ ਜਿੱਥੇ ਵੀ ਕਿਸੇ ਧਰਮ ਦੀ ਕੋਈ ਇਬਾਦਤ ਵਾਲਾ ਬੈਠਾ ਇੱਕ ਵਾਰੀ ਮਿਲੋ ਤਾਂ ਸਹੀ। ਉਹ ਉਹਨੇ ਜੀ ਸੁਣੀ ਗਾ, ਉਹਨੇ ਇੰਨੀਆਂ ਦਲੀਲਾਂ ਦਿੱਤੀਆਂ, ਰਹਿ ਰੱਬ ਦਾ ਨਾਂ, ਉਹ ਜਦੋਂ ਬੋਲੀ ਜਾਏ ਰੱਬ ਨਹੀਂ ਰੱਬ ਨਹੀਂ। ਕਹਿੰਦਾ ਰਾਮਕ੍ਰਿਸ਼ਨ ਪਰਮਹੰਸ ਖਿੜੀ ਜਾਣ, ਨਾਲ ਦੇ ਚੇਲਿਆਂ ਬੈਠਿਆ ਪ੍ਰਭਾਵਿਤ ਹੋ ਗਿਆ ਲੱਗਦਾ। ਉਹ ਜਦੋਂ ਮੁੱਕ ਗਈ ਗੱਲ, ਉਹ ਕਹਿੰਦਾ ਵੀ ਬਸ, ਉਹ ਇੱਕੋ ਦਮ ਉੱਠ ਕੇ ਕਹਿੰਦੇ ਪਹਿਲਾਂ ਮੇਰਾ ਵੀ ਮਨ ਡੋਲਦਾ ਸੀ, ਅੱਜ ਮੈਨੂੰ ਵੀ ਪੱਕਾ ਹੋ ਗਿਆ ਰੱਬ ਹੈ, ਕਿਉਂਕਿ ਤੇਰੇ ਵਰਗਾ ਬੰਦਾ ਰੱਬ ਦੀ ਕਿਰਪਾ ਤੋਂ ਬਿਨਾਂ ਨਹੀਂ ਬਣ ਸਕਦਾ। ਜੋ ਤੂੰ ਕਰ ਰਿਹਾ ਤੇ ਰੱਬ ਹੀ ਕਰਦਾ ਵੇ। ਵੇਖੋ ਗੁਰੂ ਸਾਹਿਬ ਨੇ ਕਿਹਾ ਨੀ ਕਿੱਡੀ ਵੱਡੀ ਵਿਸ਼ਾਲਤਾ ਹੈ। ਇੱਕ ਪਾਸੇ ਗੁਰੂ ਜੀ ਕਹਿੰਦੇ ਨੇ ਗੌਰ ਮੜੀ ਮੱਠ ਭੂਲ ਨਾ ਮਾਨੇ, ਦੂਜੇ ਪਾਸੇ ਟੋਟੈਲਿਟੀ ਵਿੱਚ ਸਰਵ ਵਿਆਪਕਤਾ ਵਿੱਚ ਉਹੀ ਗੁਰੂ ਕਹੇਗਾ ਦਿਓਰਾ ਮਸਜਿਦ ਸੋਈ ਪੂਜਾ ਨਵਾਜ਼ ਹੋਈ ਮਾਨਸ ਸਭ ਏਕ ਪੈ ਅਨੇਕੋ ਪ੍ਰਭਾਵ ਹੈ, ਦੇਵਤਾ ਅਦੇਵ ਜਚ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ। ਇੱਕ ਹੈ ਨੈਣ, ਇੱਕ ਹੈ ਕਾਨ, ਇੱਕ ਹੈ ਦੇਹ, ਇੱਕ ਹੈ ਬਾਨ, ਖਾਕ ਬਾਦ ਆਤਸ ਔਰ ਆਪ ਕੋ ਰਲਾਉ ਹੈ। ਇਹ ਦਰ ਤੇ ਆਪਾਂ ਜਾਣਦੀ ਸਾਰੇ ਨਾ, ਦਿਓਰੇ ਵਿੱਚ ਵੀ ਉਹ ਤੇ ਮਸੀਤ ਵਿੱਚ ਵੀ ਉਹ। ਮਹਾਰਾਜ ਕਹਿੰਦੇ ਦੇਵਤਿਆਂ ਵੀ ਵਿੱਚ ਵੀ ਉਹ, ਗੰਧਰਵਾਂ ਵਿੱਚ ਵੀ ਉਹ, ਤੇ ਦੈਂਤਾਂ ਵਿੱਚ ਵੀ ਉਹ ਹੈ। ਮਹਾਰਾਜ ਕਹਿੰਦੇ ਨੇ ਉਹ ਕੱਪੜੇ ਵੱਖਰੇ ਵੱਖਰੇ ਨੇ, ਕੋਈ ਭਗਵੇਂ ਪਾਈ ਬੈਠਾ, ਕੋਈ ਚਿੱਟੇ ਪਾਈ ਬੈਠਾ, ਕੋਈ ਟੋਪੀ ਗੱਡੀ ਬੈਠਾ, ਕੋਈ ਕੁਝ ਹੈ, ਪਰ ਚੇਤੇ ਰੱਖਿਓ ਇਹਨਾਂ ਦੀ ਬੋਡੀ ਤੱਤਾਂ ਇੱਕ ਨਾਲ ਹੀ ਬਣੀ ਹੈ। ਪਰ ਇੱਥੇ ਚਾਰ ਤੱਤ ਕਹੇ, ਕਿਉਂਕਿ ਇੱਥੇ ਮੇਰਾ ਖਿਆਲ ਅਕਾਲ ਉਸਤਤ ਦਾ ਕਵਿਤਾ ਜੀ, ਜਿਹਨੇ ਸਰਬ ਵਿਆਪਕਤਾ ਦੀ ਝਲਕ ਮੰਨਣੀ ਹੈ ਨਾ, ਉਹ ਗੁਰੂ ਗੋਬਿੰਦ ਸਿੰਘ ਜੀ ਦੀ ਅਕਾਲ ਉਸਤਤ ਪੜ੍ਹ ਕੇ ਦੇਖਿਓ। ਗੁਰੂ ਸਾਹਿਬ ਕਹਿੰਦੇ ਨੇ ਇੱਕ ਹੈ ਨੈਣ, ਇੱਕ ਹੈ ਕਾਨ, ਇੱਕ ਹੈ ਦੇਹ, ਇੱਕ ਹੈ ਬਾਨ। ਉਹ ਇਹਨਾਂ ਦੇ ਕੱਪੜੇ ਵੱਖਰੇ ਨੇ ਪਰ ਨੱਕ ਤੇ ਇੱਕੋ ਜਿਹੇ ਨੇ। ਹੁਣ ਅਗਲਾ ਇਹਨੂੰ ਕਹਿੰਦੇ ਜੀ ਇੱਕੋ ਕਿਹਾ ਇੱਕ ਦਾ ਫਿਨ ਹੈ, ਪਰ ਇੱਥੇ ਗੱਲ ਸੁਰਾਖ ਦੀ ਹੈ। ਨੱਕ ਇੱਕੋ ਜਿਹਾ, ਕੰਨ ਇੱਕੋ ਜਿਹਾ, ਅੱਖਾਂ ਇੱਕੋ ਜਿਹੀਆਂ, ਇੱਕ ਹੈ ਨੈਣ, ਇੱਕ ਹੈ ਕਾਨ, ਇੱਕ ਹੈ ਦੇਹ, ਇੱਕ ਹੈ ਬਾਨ। ਖਾਕ ਬਾਦ, ਬਾਂਦਰ ਤੇ ਬੋਲ, ਖਾਕ ਬਾਦ ਆਤਿਸ਼ ਔਰ ਆਬ ਕੋ ਰਲਾਓ। ਇੱਥੇ ਆਕਾਸ਼ ਨਹੀਂ ਕਿਹਾ, ਕਿਉਂਕਿ ਇਸਲਾਮ ਚਾਰ ਤੱਤ ਮੰਨਦਾ, ਆਕਾਸ਼ ਨਹੀਂ ਮੰਨਦਾ। ਹੁਣ ਆਪਾਂ ਕਹਾਂਗੇ ਮਹਾਰਾਜ ਤੇ ਪੰਜ ਬਾਣੀਆਂ, ਪੰਜ ਤੱਤ ਕਹਿ, ਉਹ ਗੁਰਮੁਖੋ ਗੁਰੂ ਪਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਵੀ ਕਹਿੰਦੇ ਆ, ਤੇ ਉਹੀ ਗੁਰੂ ਨਾਨਕ ਸਾਹਿਬ ਕਹਿੰਦੇ ਚੌਦਾਂ ਹੱਟ ਦੋਏ ਦੀਵੇ ਚੌਦਾਂ ਹੱਟ ਨਾਲੇ, ਇਹ ਚੌਦਾਂ ਤਬਕ ਤੇ ਇਸਲਾਮ ਕਹਿੰਦਾ। ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੇ ਜਾਪ। ਮੇਰੀ ਫਿਰ ਬੇਨਤੀ ਹੈ ਇਸ ਨੂੰ ਵਿਸ਼ਾਲਤਾ ਨਾਲ ਲਈਏ। ਮਹਾਰਾਜ ਕਹਿੰਦੇ ਨੇ ਖਾਕ ਬਾਦ ਅਸ ਆਤਸ ਔਰ ਆਬ ਕੋ ਰਲਾਓ ਹੈ, ਅੱਲਾ ਅਪੇਕ ਸੋਈ, ਪੁਰਾਨ ਉਹ ਕੁਰਾਨ ਹੋਈ, ਇੱਕ ਹੀ ਸਰੂਪ ਸਭੈ ਇੱਕ ਹੀ ਬਣਾਓ। ਇੱਕ ਸਰੂਪ ਚੋ ਨੇ, ਕੁਰਾਨ ਵੀ ਬੋਲ ਰਹੀ ਹੈ, ਪੁਰਾਨ ਵੀ ਬੋਲ ਰਿਹਾ ਹੈ। ਇੱਥੇ ਸਤਿਗੁਰੂ ਨੇ ਅੱਜ ਏਡੀ ਵੱਡੀ ਵਿਸ਼ਾਲਤਾ ਜੀ, ਛੇ ਸ਼ਾਸਤਰ ਨੇ, ਛੇ ਸ਼ਾਸਤਰਾਂ ਦੇ ਰਿਸ਼ੀ ਨੇ, ਛੀਆਂ ਦੇ ਉਪਦੇਸ਼ ਵੱਖਰੇ ਵੱਖਰੇ ਨੇ, ਪਰ ਇਹਨਾਂ ਸਾਰਿਆਂ ਦਾ ਗੁਰੂ ਵਾਹਿਗੁਰੂ ਹੈ। ਅੱਗੇ ਜੀ ਬਾਬਾ ਹੇ ਭਾਈ, ਇੱਥੇ ਥੋੜੀ ਜਿਹੀ ਮੈਂ ਬੇਨਤੀ ਕਰਾਂਗਾ ਜੀ। ਕੁਛ ਵਿਦਵਾਨ ਇਹਦੇ ਅਰਥ ਕਰਦੇ ਆ ਜੈ ਕਰ ਕਰਤੇ ਕੀਰਤ ਹੋਏ, ਉਹ ਅਰਥ ਕਰਦੇ ਆ ਉਤਲੇ ਘਰ ਨਾਲ, ਜਿਹੜਾ ਜੈ ਕਰ ਕੀਰਤ ਆਖੀ ਹੈ। ਦੇਖਿਓ ਛੇ ਘਰ ਆਇਆ ਸੀ ਨਾ, ਘੱਗਾ ਰਾਰਾ ਮੁਕਤਾ ਨਾ, ਹੁਣ ਰਾਰੇ ਨੂੰ ਸਿਹਾਰੀ ਪਾ ਦਿੱਤੀ, ਕਿੱਡੀ ਵੱਡੀ ਮਹਾਰਾਜ ਨੇ ਬਖਸ਼ਿਸ਼ ਕੀਤੀ। ਇਹਦਾ ਅਰਥ ਇੱਕ ਵਚਨ ਹੋ ਜਾਏਗਾ, ਜਿਸ ਘਰ ਵਿੱਚ, ਫਿਰ ਬੇਨਤੀ ਬਾਬਾ ਬਾਬਾ ਦਰਥ ਹੈ ਭਾਈ ਜੈ ਘਰ। ਕੁਛ ਗੁਰਮੁਖ ਵਿਦਵਾਨ ਘਰ ਦਾ ਅਰਥ ਸਤ ਸੰਗਤ ਕਰਦੇ ਆ, ਪਰ ਸੰਪਰਦਾਇ ਅਰਥ ਵੀ ਪੁਰਾਣੇ, ਉਹਨਾਂ ਨੇ ਸਤਸੰਗ ਵੀ ਕੀਤੇ ਨੇ, ਭਾਈ ਵੀਰ ਸਿੰਘ ਹੁਣਾਂ ਨੇ, ਡਾਕਟਰ ਤਾਰ ਸਿੰਘ ਹੁਣਾਂ ਨੇ। ਉਹ ਕਹਿੰਦੇ ਨੇ ਸਬਜੈਕਟ ਚੱਲ ਰਿਹਾ ਛੇ ਘਰ ਦਾ, ਤੇ ਇਹਦੇ ਅਰਥ ਇਉਂ ਕਰੋ ਜੈ ਘਰ ਕਰਤੇ ਕੀਰਤ ਹੋਏ। ਜਿਸ ਸ਼ਾਸਤਰ ਵਿੱਚ, ਜਿਸ ਗ੍ਰੰਥ ਵਿੱਚ ਕਰਤੇ ਦੀ ਸਿਫਤ ਹੋਵੇ, ਬਣਾਏ ਉਹਦੀ ਨੇ। ਬਾਬਾ ਹੇ ਭਾਈ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ, ਉਸ ਘਰ ਵਿੱਚ ਆਪਣੇ ਆਪ ਨੂੰ ਰੱਖ ਹੋਏ। ਇਉਂ ਕਹੋ ਨੂੰ ਸਾਂਭ ਲੈ ਆਪਣੇ ਹਿਰਦੇ ਚ ਉਸ ਸ਼ਾਸਤਰ ਨੂੰ, ਜਿਸ ਸ਼ਾਸਤਰ ਵਿੱਚ ਰੱਬ ਦੀਆਂ ਪਰਮਾਤਮਾ ਦੀ ਕੀਰਤੀ ਹੋਵੇ। ਮਹਾਰਾਜ ਕਹਿੰਦੇ ਸੋ ਘਰ ਰਾਖ ਵਡਾਈ ਤੋਏ, ਉਹ ਤੇਰੀ ਵਡਿਆਈ ਬੜੀ ਜ਼ਿਆਦਾ ਹੋਵੇਗੀ ਜੇ ਤੂੰ ਉਸ ਸ਼ਾਸਤਰ ਨੂੰ ਹਿਰਦੇ ਚ ਵਸਾ ਲੈਂਗਾ ਘਰ ਚ। ਗੁਰਮੁਖੋ ਇੱਥੇ ਫਿਰ ਦੇਖਿਓ, ਘਰ ਦੇ ਰਾਰੇ ਨੂੰ ਔਂਕੜ ਲੱਗ ਗਈ, ਤਿੰਨ ਹੋ ਗਏ ਨਾ। ਮੈਂ ਡਾਕਟਰ ਨੂੰ ਕਿਹਾ ਸੀ ਹਰ ਗੁਰਦੁਆਰੇ ਚਾਹੀਦਾ ਛੇ ਮਹੀਨੇ ਨਹੀਂ ਤੇ ਘੱਟੋ ਘੱਟ ਸਾਲ ਬਾਅਦ ਇੱਕ ਵਾਰੀ ਨਿਤਨੇਮ ਦੀਆਂ ਬਾਣੀਆਂ ਦੇ ਇਸ ਨਾਲ ਅਰਥ ਹੋਣ ਜਿਵੇਂ ਕਲਾਸ ਲੱਗਦੀ ਹੈ। ਹੁਣ ਸ਼ਬਦ ਆਇਆ ਛੇ ਘਰ, ਮੁਕਤਾ ਆ ਗਿਆ ਬਹੁ ਵਚਨ ਸੀ, ਫਿਰ ਜੈ ਘਰ ਆ ਗਿਆ ਘਰ ਵਿੱਚ, ਸੋ ਘਰ ਇੱਕ ਵਚਨ, ਉਸ ਸ਼ਾਸਤਰ ਨੂੰ ਸੋ ਘਰ ਰਾਖ ਵਡਾਈ ਤੋਏ। ਪਿਆਰਿਆ ਇਹ ਜੇ ਵੀ ਕੀਤਾ ਵੀ ਸਤ ਸੰਗਤ ਘਰ ਵਿੱਚ ਆਪਣੇ ਆਪ ਨੂੰ ਰੱਖ, ਪਰ ਮੈਂ ਅਰਥ ਇਉਂ ਲੱਗ ਰਹੇ ਨੇ ਉਸ ਘਰ ਨੂੰ, ਉਸ ਸ਼ਾਸਤਰ ਨੂੰ ਸਤਿਕਾਰ ਦੇ ਅੰਦਰ ਥਾਂ ਦੇ। ਤੇਰੀ ਇਹਦੇ ਨਾਲ ਬੜੀ ਵਡਿਆਈ ਹੋਵੇਗੀ ਜੇ ਉਸ ਕਰਤੇ ਦੀ ਕੀਰਤੀ ਵਾਲੇ ਨੂੰ ਸ਼ਾਸਤਰ ਨੂੰ ਦੇਗਾ ਤਾਂ। ਤੇ ਸੱਚੀ ਜੇ ਗੁਰਮੁਖੋ ਪੂਰਾ ਗੁਰੂ ਗ੍ਰੰਥ ਸਾਹਿਬ ਕਰਤੇ ਦੀ ਕੀਰਤੀ ਹੀ ਹੈ, ਕਰਤੇ ਦੀ ਕੀਰਤੀ ਹੈ, ਤੇ ਕੋਈ ਦਵੈਸ਼ ਨਹੀਂ। ਹਾਂ ਇੱਕ ਦੋ ਬੇਨਤੀ ਕਰਨੀ ਹੈ, ਇਹ ਭਾਰਤ ਦੇ ਦੁਖਾਂਤ ਹੈ, ਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਪਾੜ ਕੇ ਗਲੀਆਂ ਸੱਟੇ ਕਿਹੜੇ ਲੋਕ ਹੋਣਗੇ। ਜੇ ਕੋਈ ਮੈਂ ਕਿਸੇ ਨੂੰ ਜੋੜ ਕੇ ਨਹੀਂ ਕਹਾਂਗਾ, ਵੀ ਜਿੰਨਾ ਵੀ ਕੀਤਾ, ਜਿੰਨਾ ਵੀ ਕਰਾਇਆ, ਇਹ ਕੱਲੇ ਗੁਰੂ ਨਾਨਕ ਦੇ ਸੀਨੇ ਨੂੰ ਹੱਥ ਨਹੀਂ ਪਾਇਆ, ਉੱਥੇ ਮੁਸਲਮਾਨ ਬਾਬਾ ਫਰੀਦ ਵੀ ਹੈ, ਉੱਥੇ ਰਾਮਾਨੰਦ ਜੀ ਨੇ, ਉੱਥੇ ਪਰਮਾਨੰਦ ਜੀ ਨੇ। ਗੁਰੂ ਗ੍ਰੰਥ ਸਾਹਿਬ ਕੇਵਲ ਪਰਮਾਤਮਾ ਦੀਆਂ ਗੱਲਾਂ ਨਹੀਂ ਕਰਦੇ, ਗੁਰੂ ਗ੍ਰੰਥ ਸਾਹਿਬ ਪਰਮਾਤਮਾ ਨਾਲ ਗੱਲਾਂ ਕਰਦੇ ਨੇ ਤੇ ਕਰਾਉਂਦੇ ਨੇ, ਪਰਮੇਸ਼ਵਰ ਨਾਲ ਗੱਲਾਂ ਕਰਾਉਂਦੇ। ਆਹ ਗੱਲਾਂ ਹੀ ਨਹੀਂ ਕਰਨੀਆਂ, ਤੂੰ ਠਾਕਰੋ ਕਿ ਸੰਬੋਧਨ ਹੈ ਨਾ, ਬੈਰਾਗਰੋ ਮੈਂ ਜਿਹੀ ਘਰ ਚੇਰੀ ਰਾਮ, ਤੇ ਰੱਬ ਵੀ ਗੱਲਾਂ ਕਰਦਾ ਜੇ ਤੂੰ ਕੁੰਨ ਰੇ ਮੈਂ ਜੀ ਨਾਮਾ, ਰੱਬ ਹੱਸਦਾ ਵੀ ਉਹ ਤਿਉੜੀ ਨਹੀਂ ਪਾ ਕੇ ਰੱਖਦਾ, ਸੱਚੀ ਲੋ ਉਹ ਸੜਿਆ ਸੁੜਿਆ ਨਹੀਂ ਹੈਗਾ, ਵਾਹਿਗੁਰੂ ਮੈਂ ਸ਼ਬਦ ਵਰਤ ਲਿਆ, ਉਹ ਤਾਂ ਖਸਮੋ ਕਿ ਇੱਕ ਭਗਤ ਮੇਰੀ ਹਿਰਦੈ ਵਸੈ ਨਾਮੇ ਦੇਖ ਨਾਰਾਇਣ ਹੱਸੈ, ਰੱਬ ਨਾਮਦੇਵ ਦੀ ਭਗਤੀ ਨੂੰ ਵੇਖ ਕੇ ਹੱਸੀ ਜਾਂਦਾ, ਉਹ ਕਹਿੰਦਾ ਤਾਂ ਜਾਗਾ ਦੁੱਧ ਵੀ ਭਾਵਨਾ ਹੀ ਨਾ ਉਹਦੀ। ਇੱਥੇ ਗੁਰੂ ਜੀ ਕਹਿੰਦੇ ਨੇ ਉਸ ਸ਼ਾਸਤਰ ਦਾ ਬੋਲਬਾਲਾ ਉਹਨੂੰ ਆਪਣੀ ਹਿਰਦੇ ਚ ਟਿਕਾਲਾ ਹੋਏ, ਇਸੇ ਕਰਕੇ ਸਿੱਖ ਜਿਹੜਾ ਉਹ ਪੋਥੀ ਦਾ, ਗੁਟਕੇ ਦਾ, ਗੁਰੂ ਗ੍ਰੰਥ ਸਾਹਿਬ ਦਾ ਅਦਬ ਕਰਦਾ ਆਪਣੇ ਸੀਨੇ ਨਾਲ ਲਾ ਕੇ। ਹਜ਼ੂਰ ਨੇ ਫਰਮਾਇਆ ਬਾਬਾ ਜੈ ਘਰ ਕਰਤੇ ਕੀਰਤ ਹੋਏ, ਜਿਸ ਘਰ ਵਿੱਚ ਕਰਤੇ ਦੀ ਕੀਰਤੀ ਹੈ ਸੋ ਘਰ ਰਾਖ ਵਡਾਈ ਤੋਏ, ਉਸ ਘਰ ਨੂੰ ਫਿਰ ਮੈਂ ਫਿਰ ਬੇਨਤੀ ਕਰਾਂਗਾ। ਜਦੋਂ ਅਸੀਂ ਲੋਕ ਵਿਆਖਿਆ ਚ ਪੈਂਦੇ ਹਾਂ ਨਾ, ਸੱਚੀ ਜੇ ਕੌਮ ਦੀ ਸਾਰੀ ਲੜਾਈ ਮੁੱਕ ਜਾਣੀ ਜੇ ਬੁਲਾਰੇ ਸਾਲ ਕੋ ਕਾਉਂਟਿਨ ਕਰ ਦਿਓ ਤਾਂ ਵੀ ਤੁਸਾਂ ਨੀ ਬੋਲਣਾ, ਚਾਹੇ ਲੀਡਰ ਹੋਣ ਚਾਹੇ ਦੂਜੇ, ਹਨਾ, ਸਿੱਖ ਬਾਣੀ ਨਾਲ ਜੁੜੂਗਾ, ਸ਼ਾਂਤ ਹੋ ਜਾਊਗਾ। ਗੁਰੂ ਸਾਹਿਬ ਨੇ ਕਿਹਾ ਜਦੋਂ ਇੰਟਰਪ੍ਰੀਟੇਸ਼ਨ ਕਰਦੇ ਨੇ ਤੱਤ ਛੱਡ ਦਿੰਦੇ ਆ, ਨਾਮ ਦੀ ਗੱਲ ਵਾਰ ਵਾਰ ਆਉਂਦੀ, ਉੱਥੇ ਇੱਕ ਮਿੰਟ ਚ ਪਚਾਕਾ ਮਾਰਿਆ ਨਾਮ ਜੀ ਬਾਰੇ। ਮਹਾਰਾਜ ਕਹਿੰਦੇ ਤੇਰੀ ਹਾਲਤ ਹੈ ਗਈ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੂੰ ਗ੍ਰੰਥ ਪੜ੍ਹ ਕੇ ਪੁੰਨ ਤੇ ਪਾਪ ਹੀ ਦੱਸੀ ਜਾਂਦਾ, ਤੱਤੈ ਸਾਰ ਨਾ ਜਾਣੀ, ਤੂੰ ਤੱਤ ਨੂੰ ਕਿਉਂ ਨੀ ਜਾਣਦਾ, ਤੱਤੈ ਸਾਰ ਨਾ ਜਾਣੀ, ਤੈਨੂੰ ਤੱਤ ਦਾ ਪਤਾ ਨੀ। ਮੈਂ ਹੁਣੇ ਪ੍ਰਮਾਣ ਦਿੱਤਾ, ਵੇਦਾਂ ਮੈਂ ਨਾਮ ਉੱਤਮ ਸੋ ਸੁਣਿਆ ਨਾਹੀਂ, ਉਹ ਤਾਂ ਸੁਣਦਾ ਨੀ, ਫਿਰ ਜਿਉਂ ਬਿਤਾਲਿਆ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਉਹਦੀ ਵਿਆਖਿਆ ਹੋ ਰਹੀ ਹੈ, ਤੇ ਅਗਲੀ ਕਿਉਂ ਨੀ ਗੱਲ ਹੋ ਰਹੀ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟਿਡੋਲ, ਪੁੱਜ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ। ਇਸੇ ਕਰਕੇ ਜਦੋਂ ਬੰਦਾ ਜ਼ਿਆਦਾ ਪੜ ਜਾਂਦਾ ਇਹ ਮਹਾਰਾਜ ਫਿਰ ਉਹਨੂੰ ਕਹਿੰਦੇ ਝੱਖ ਮਾਰਦਾ। ਮੇਰੀ ਫਿਰ ਬੇਨਤੀ, ਜੇ ਵੇਖੋ ਆਪਾਂ ਦੂਜਾ ਪੱਖ ਵੀ ਲੈ ਲਈਏ, ਗ੍ਰੰਥ ਨੂੰ ਪੜ੍ਹ ਕੇ ਇਸ ਦੁਨੀਆਂ ਵਿੱਚ ਸਭ ਤੋਂ ਵੱਡਾ ਪਾਪ ਹੈ ਕਿ ਗ੍ਰੰਥ ਦੇ ਕਿਸੇ ਵੀ ਗ੍ਰੰਥ ਦੇ ਅਰਥ ਕਰਦੇ ਹੋਏ ਕਿਸੇ ਨੂੰ ਕੁਰਾਏ ਪਾਉਣਾ। ਸੱਚੀ ਮੁੱਚੀ ਇਹ ਰੋਜ਼ ਸ਼ਬਦ ਹੁੰਦਾ, ਵੇਦ ਕਿਤੇ ਵੀ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਇਹਨੂੰ ਗੁਰੂ ਜੀ ਭਾਈ ਸਾਹਿਬ ਨੇ ਕਿਹਾ ਵੇਦ ਕਿਤੇ ਭੁਲਾਏ ਕਹਿ ਮੋਹੇ ਲਾਲਚ ਦੁਨੀ ਸੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾ ਨੇ। ਭੁਲਾ ਦਿੱਤਾ ਉਹਨੂੰ ਸੱਚ ਨੂੰ ਸਤਿਗੁਰੂ ਨੇ ਬਾਣੀ ਚ। ਜਿਹੜਾ ਬੰਦਾ ਸਿਰਫ ਮੈਂ ਚਲੋ ਪਾਠ ਕਰ ਰਿਹਾ, ਆਪਾਂ ਜਪਜੀ ਸਾਹਿਬ ਨੂੰ ਜੇ ਇਸ ਤਰ੍ਹਾਂ ਪੜਾਂਗੇ ਵੀ ਮੈਨੂੰ ਨੌਲੇਜ ਵੱਧ ਜਾਏਗੀ, ਜਿਵੇਂ ਆਪਣੇ ਕਹਿੰਦੇ ਆ ਵੀ ਨਹੀਂ ਪਿਆਰੇ ਹੋ, ਜਪਜੀ ਸਾਹਿਬ ਨੂੰ ਇਸ ਤਰ੍ਹਾਂ ਪੜਨਾ ਗੁਰੂ ਨਾਨਕ ਦੇ ਸੀਨੇ ਦੀ ਮੁਹੱਬਤ ਲੈਣੀ ਹੈ। ਮਹਾਰਾਜ ਨੇ ਸ਼ਬਦ ਕੀਤੇ ਬਾਣੀ ਚ, ਨਾਨਕ ਲਿਖ ਹੈ ਇੱਕ ਗੱਲ, ਸ਼ੁਰੂ ਤਾਂ ਇੱਥੇ ਹੁੰਦਾ ਨਾ ਪੜ ਪੜ ਗੱਡੀ ਲੱਦੀਆਂ, ਕਹਿੰਦੇ ਇੱਕ ਗੱਲ ਜੇ ਤੈਨੂੰ ਸਿਮਰਨ ਹੈ ਕਰਤੇ ਦੀ ਕੀਰਤੀ ਕੀਤੀ ਤੂੰ, ਨਾਨਕ ਲਿਖ ਹੈ ਇੱਕ ਗੱਲ ਹੋਰ ਹੋਮੈ ਚਖਣਾ ਚਾਖ। ਅਗਲੀ ਕਬੀਰ ਸਾਹਿਬ ਨੇ ਤੇ ਹੋਰ ਇੱਕ ਬਚਨ ਕਹਿ ਦਿੱਤਾ, ਪਰਸੋ ਚੌਥ ਵੀ ਸ਼ਾਇਦ ਆਇਆ ਸੀ ਵੀ ਉਹ ਕਹਿੰਦੇ ਤੂੰ ਮੈਨੂੰ ਇਸ ਗੱਲ ਕੇ ਨਾ ਕਿਆ ਕਰ ਵੀ ਤੂੰ ਸ਼ੋਦਰੇ ਤੂੰ ਧਾਗਾ ਨੀ ਪਾਇਆ, ਮੈਂ ਜਨੇਊ ਪਾਇਆ। ਕਹਿਣ ਲੱਗੇ ਤੂੰ ਤਿੰਨ ਤਿੰਨ ਧਾਗੇ ਵੱਟ ਕੇ ਪਾਏ, ਸਾਡੇ ਘਰ ਢੇਰ ਲੱਗਾ ਪਿਆ ਧਾਗਿਆਂ ਦਾ, ਜੇ ਧਾਗੇ ਰੱਬ ਨੇ ਪਤਾ ਨੀ ਕਿੰਨੇ ਰੱਬ ਸਾਡੇ ਘਰ ਬੱਜੇ ਪਏ ਨੇ। ਇਹ ਵੇਖੋ ਮੇਰੀ ਬੇਨਤੀ ਜੇ, ਹਮ ਕਰ ਸੂਤ ਤਨੈ ਨਿਤ ਤਾਨਾ, ਕੰਠ ਜਨੇਊ ਤੁਮਾਰੇ, ਸਾਡੇ ਤੇਰੇ ਗਲੇ ਚ ਹੈ ਤੇ ਸਾਡੇ ਘਰ ਧਾਗੇ ਬਹੁਤ ਨੇ। ਮੈਂ ਬੇਨਤੀ ਕਰਾਂ ਕਿ ਉੱਥੇ ਮਹਾਂਪੁਰਖੋ ਕਹਿੰਦੇ ਨੇ ਵੇਦ ਪੁਰਾਣ ਪੜੇ ਕਾ ਕਿਆ ਗੁਣ, ਕੀਰਤੀ ਨਹੀਂ ਕੀਤੀ ਤਾਂ। ਅੱਜ ਇਹ ਨਹੀਂ ਕਿ ਆਪਣੇ ਸਿੱਖਾਂ ਚ ਵੀ ਵਿਆਖਿਆ ਦੀ ਕਮੀ ਹੈ, ਵਿਆਖਿਆ ਦੀ ਕੋਈ ਕਮੀ ਨਹੀਂ, ਸਿਰਫ ਇੱਕੋ ਕਮੀ ਲੱਭਦੀ ਪਈ ਹੈ। ਮੈਂ ਆਪਣੀ ਗੱਲ ਕਰ ਰਿਹਾ, ਜਿੱਥੇ ਕਰਤੇ ਦੀ ਕੀਰਤੀ ਭੁੱਲਦੀ ਪਈ ਹੈ। ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਜੇ ਸਿਮਰਨ ਨਹੀਂ ਫਿਰ ਭਾਰ ਬਣ ਜਾਂਦਾ ਹੈ ਗਿਆਨ। ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਪਾਰਾ, ਰਾਮ ਨਾਮ ਕੀ ਗਤ ਨਹੀਂ ਜਾਣੀ, ਕੈਸੇ ਉਤਰ ਸਪਾਰਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਜੀ, ਬੜਾ ਸਮਾਂ ਪਹਿਲਾਂ ਇੱਥੇ ਮੈਂ ਉਹ ਘਟਨਾ ਸੁਣਾਈ ਸੀ। ਬੰਗਾਲ ਵਿੱਚ ਇੱਕ ਵਿਦਵਾਨ ਹੋਏ ਸਨ ਗੁਰੰਗ ਗੁਸਾਈ, 16-17 ਸਾਲ ਦੀ ਉਮਰ ਸੀ ਤੇ ਮੁੰਡਾ ਵੀ ਪੁੱਛੋ ਕੁਝ ਨਾ, ਉਹਦਾ ਹਾਫਜ਼ਾ ਇੰਨਾ ਤੇਜ਼ ਸੀ, ਜਵਾਨੀ ਉਹਨੂੰ ਇੰਨਾ ਚੇਤੇ ਸੀ। 17 ਸਾਲ ਦੇ ਬੱਚੇ ਨੇ ਤਕਰੀਬਨ 4 ਵੇਦ ਆ 6 ਸ਼ਾਸਤਰ ਪੁਰਾਣ ਜਵਾਨੀ ਕੰਠ ਕਰ ਲਏ। ਕਥਾ ਸ਼ੁਰੂ ਕਰਤੀ, ਉਦੋਂ ਬਾਅਦ ਕੀ ਹੋਇਆ, ਕਥਾ ਤੋਂ ਬਾਅਦ ਫਿਰ ਜੈ ਜੈਕਾਰ ਹੋਣ ਲੱਗ ਪਈ, ਨਾਂ ਬਣ ਗਿਆ। ਸ਼੍ਰੀਮਾਨ ਭਾਈ ਵੀਰ ਸਿੰਘ ਜੀ ਨੇ ਗੱਲ ਲਿਖੀ ਹੈ, ਕਹਿੰਦੇ ਕੁਛ ਜਾਣਿਆ ਆਖਿਆ ਜਾਣ ਲਿੱਤਾ, ਕੁਛ ਨਾਂ ਵੀ ਆਪਣਾ ਬਣਾ ਲਿੱਤਾ, ਉਹ ਧਿਆਨ ਉਸ ਦੇ ਵਿੱਚ ਨਾ ਰਤੀ ਰਹਿ ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਜਦੋਂ ਬਹਿਸ ਹੋਵੇ ਇੱਕੋ ਕਥਾ ਕਰਨੀ, ਉਦੋਂ ਗਿਆਨ ਦਾ ਢੋਲ ਵਜਾ ਦਿੱਤਾ, ਉਹ ਲੋਕੋ ਇਸ ਗਿਆਨ ਨਾਲੋਂ ਅਗਿਆਨ ਚੰਗਾ, ਲਗਾਤਾਰ ਜੇ ਧਿਆਨ ਲਗਾ ਦਿੱਤਾ। ਜਿਹੜੀ ਚੁੱਕੀ ਫਿਰ ਜੁਗਤੀਆਂ ਉਗਤੀਆਂ, ਇਹਨੂੰ ਚੰਗਾ ਸਿਮਰਨ, ਉਹਨੂੰ ਜੇ ਚੇਤਾ ਹੋ ਗਿਆ, ਕਥਾ ਸ਼ੁਰੂ ਹੋ ਗਈ। ਕਈਆਂ ਜਿਹੜੇ ਸਲਾਹਕਾਰ ਸਨ ਉਹਨਾਂ ਕਿਹਾ ਵੀ ਆਪਾਂ ਤੇ ਬਹਿਸ ਕਰਿਆ ਕਰੀਏ, ਤੇਰਾ ਲੈਵਲ ਬੜਾ ਉੱਚਾ ਹੋ ਗਿਆ। ਤੇ ਸਾਡੀ ਕੌਮ ਵਿੱਚ ਵੀ ਵਿਦਵਾਨਾਂ ਨੂੰ ਭੁਲੇਖਾ ਪੈ ਜਾਂਦਾ, ਜਦੋਂ 4 ਪੈਸੇ ਖਿਮਾ ਕਰਿਓ ਦੁਨੀਆਂ ਪਿੱਛੇ ਜਕਾਰੇ ਛੱਡਣ ਲੱਗ ਪੈਂਦੀ, ਫਿਰ ਉਹ ਆਪਣਾ ਧਰਮ ਘੜਨ ਲੱਗ ਪੈਂਦੇ ਆ। ਉਹਨਾਂ ਲੱਗਦਾ ਵੀ ਆਪਾਂ ਪਹੁੰਚ ਗਏ। ਉਸ ਰੱਬ ਤੋਂ ਡਰੀਏ ਪਿਆਰਿਓ, ਇੱਥੇ ਰਾਮ ਰਾਏ ਵਰਗਿਆਂ ਦੀ ਬਾਜੀ ਪੈ ਗਈ ਸੀ। ਉਹਨੂੰ ਉਹਨਾਂ ਕਿਹਾ ਬਹਿਸ ਵੱਲ ਤੋਰ ਦਿੱਤਾ। ਹੁਣ ਜਵਾਨ ਸੀ ਜੀ ਉਹਦੇ, ਇੰਨਾ ਕਮਾਲ ਦਾ ਵਕਤਾ, ਉਹਨੇ ਬਨਾਰਸ ਦੇ ਟੌਪ ਦੇ ਪੰਡਿਤ ਹਰਾ ਦਿੱਤੇ। ਜਿੰਨੇ ਹਰਾਈ ਗਿਆ ਉਨੀ ਹੋਮੇ ਵਧੀ ਗਈ। ਇਹ ਜੀ ਗੰਗਾ ਤੇ ਪਾਰ ਕਰਨ ਗਿਆ ਬਹਿਸ, ਕਥਾ ਜਾਂ ਬਹਿਸ ਕਹਿ ਲੋ, ਚਰਚਾ ਕਰਨ ਗਿਆ ਤੇ ਬੇੜੀ ਭਰੀ ਸੀ। ਤੇ ਜਿਸ ਬੰਦੇ ਨੂੰ ਮੱਥੇ ਟਿਕਾਉਣ ਦੀ ਆਦਤ ਪੈ ਜਾਏ ਨਾ, ਚੇਤੇ ਰੱਖਿਓ, ਉਸ ਬੰਦੇ ਨੂੰ ਮੱਥਾ ਨਾ ਟਿਕੇ ਤੇ ਬਿਮਾਰ ਹੋ ਜਾਂਦਾ, ਸ਼ੂਗਰ ਘੱਟ ਜਾਂਦੀ ਉਸੇ ਵੇਲੇ ਉਹਦੀ। ਉਹ ਸੱਚੀ ਜੇ ਮਾਨਸਿਕ ਹੱਥ ਪੈਂਦਾ ਹੈ ਨਾ। ਉਹਨੇ ਕਿਹਾ ਵੀ ਏਡੀ ਵੱਡੀ ਭਰੀ ਪਈ ਬੇੜੀ ਤੇ ਮੈਨੂੰ ਕਿਸੇ ਨੇ ਸਤਿਕਾਰ ਹੀ ਨਹੀਂ ਦਿੱਤਾ। ਉਹ ਫਿਰ ਜਿੱਥੇ ਮਲਾਹ ਉੱਚੇ ਪਾਸੇ ਖਲੋਤੇ, ਸੱਚੀ ਘਟਨਾ, ਉਧਰ ਚਲਾ ਕੇ ਜਿੱਧਰ ਚੱਪੂ ਮਾਰਦਾ ਉੱਚਾ ਹੁੰਦਾ ਨਾ ਪਾਸਾ ਮਲਾਹ, ਉਹਨੂੰ ਉੱਤੇ ਖਲੋ ਕੇ ਦੇਖਿਆ ਦੀ ਇੱਕ ਬਜ਼ੁਰਗ ਬੈਠਾ ਤੇ ਉਹਨੇ ਨੀਵੀਂ ਪਾਈ, ਇਸ ਤਰ੍ਹਾਂ ਕੱਪੜੇ ਉਹਦੇ ਭਗਵੇਂ ਸਨ। ਉਹਨੇ ਕਿਹਾ ਚਲੋ ਘੱਟੋ ਘੱਟ ਜੇ ਭਗਵੇਂ ਕੱਪੜਿਆਂ ਤੇ ਪਤਾ ਹੋਣਾ ਮੈਂ ਕੌਣ ਆ। ਉਹਦੇ ਕੋਲ ਚਲਾ ਗਿਆ ਜੀ, ਹੰਕਾਰੀ ਇੰਨਾ, ਉਸ ਬਜ਼ੁਰਗ ਦੇ ਮੋਢੇ ਨੂੰ ਹੱਥ ਲਾਤਾ। ਉਹਨੇ ਕਿਹਾ ਬੇਟਾ ਦੱਸੋ, ਬਤਾਈਏ। ਕਹਿੰਦਾ ਹਾਂ ਮੁਝੇ ਪਛਾਣਤੇ ਨਹੀਂ, ਮੈਂ ਕੌਣ ਹੂੰ। ਉਹਦੀਆਂ ਅੱਖਾਂ ਚ ਸਰੂਰ ਸੀ। ਕਹਿਣ ਲੱਗਾ ਬੇਟਾ ਵੀ ਤੂੰ ਇਹ ਨਹੀਂ ਮਾਲੂਮ ਕਿ ਮੈਂ ਕੌਣ ਹੂੰ, ਤੈਨੂੰ ਕੀ ਪਛਾਣਨਾ, ਮੈਨੂੰ ਨਹੀਂ ਪਤਾ ਮੈਂ ਕੌਣ। ਉਹ ਕਹਿੰਦਾ ਮੈਂ ਗੁਰੰਗ ਗੁਸਾਈ, ਵੇਦ ਸ਼ਾਸਤਰ ਸਿਮਰਤੀਆਂ ਮੈਂ ਬਹਿਸ ਕਰਕੇ ਜਿੱਤ ਰਿਹਾ ਵਾਂ, ਮੈਂ ਗੁਰੰਗ ਸਾਈ। ਬੇੜੀ ਚੱਲ ਪਈ, ਕਹਿੰਦਾ ਸ਼ਾਸਤਰ ਕੇ ਅਧੀਨ, ਸ਼ਾਸਤਰ ਦੀ ਮਰਿਆਦਾ ਮੁਤਾਬਕ ਮੈਂ ਤੇਰੇ ਤੋਂ ਵੱਧ ਵਿਦਵਾਨ ਆ, ਬਹਿਣ ਨੂੰ ਥਾਂ ਮੈਨੂੰ ਦੇ। ਉਹਨੇ ਕਹਿੰਦਾ ਅੱਛਾ ਅੱਛਾ, ਤੂੰ ਹੀ ਮਹਾਂਮੂਰਖ, ਤੇਰੇ ਬਾਰੇ ਸੁਣਿਆ ਸੀ ਮੈਂ। ਕਹਿੰਦਾ ਟੱਕਰ ਗਿਆ ਤੂੰ, ਤੂੰ ਮਹਾਂਮੂਰਖ ਬਈ। ਉਹਨੂੰ ਅੱਗ ਲੱਗ ਗਈ ਸੱਤੇ ਕੱਪੜੀ, ਮਹਾਂਮੂਰਖ? ਕਹਿੰਦਾ ਮਹਾਂਮੂਰਖ ਬਾਬਾ ਕਿਉਂ? ਕਹਿੰਦਾ ਬੇਟਾ ਵੇਦ ਯਾਦ ਹੈ ਨਾ, ਕੰਠਸਥ ਹੈ ਨਾ, ਸਿਮਰਤੀ ਪੁਰਾਣ, ਉਹਨੇ ਕਿਹਾ ਸਭ ਕੁਛ। ਕਹਿੰਦਾ ਅਜੇ ਤੂੰ ਤੋਂ 2.5 ਅਕਸ਼ਰ ਨਹੀਂ ਆਤੇ ਅਭੀ, ਉਹ ਤੂੰ ਯਾਦ ਨਹੀਂ ਹੈ। ਕਹਿੰਦਾ ਕੀ? ਕਹਿੰਦਾ ਸੌਂਦਿਆਂ, ਖਾਂਦਿਆਂ, ਪੀਂਦਿਆਂ, ਨਹਾਉਂਦਿਆਂ, ਕੰਮ ਕਰਦਿਆਂ ਤੈਨੂੰ ਚੇਤੇ ਹੋ? ਬਜ਼ੁਰਗ ਥੋੜਾ ਬੋਲਿਆ, ਕਹਿੰਦਾ ਉਹ ਕੌਣ ਸਾ ਅਕਸ਼ਰ, ਕੌਣ ਸੇ ਅਕਸ਼ਰ? ਉਹਨੇ ਕਿਹਾ ਰਾਮ। ਕਹਿੰਦਾ ਜਿਹਦੀ ਕਥਾ ਕਰਨਾ ਉਹਦੇ ਤੈਨੂੰ ਚੇਤੇ ਕੋਈ ਨਹੀਂ, ਉਹ ਤਾਂ ਤੇਰੇ ਤੋਂ ਬਾਹਰ ਖਲੋਤਾ ਹੁੰਦਾ ਕਿਉਂਕਿ ਤੇਰੀ ਖੌਮੇ ਵਿੱਚ ਖਲੋਤੀ ਏ, ਰਾਮ ਚੇਤੇ ਵੇ? ਕਹਿੰਦਾ ਅਰੇ ਮੂਰਖ, ਤੂੰ ਮਹਾਂਮੂਰਖ ਵੀ ਹੈ, ਇਸ ਨਾ ਕੋਈ ਯਾਦ ਕਰ ਲਿਆ ਪਰ ਤੈਨੂੰ ਰਾਮ ਚੇਤੇ ਨੇ। ਇੰਨੇ ਚਿਰ ਨੂੰ ਪਿਆਰਿਓ ਬੇੜੀ ਕਿਨਾਰੇ ਲੱਗ ਗਈ, ਕਿਨਾਰੇ ਲੱਗ ਗਈ, ਉਤਰ ਕੇ ਚਲਾ ਗਿਆ। ਸੱਚੀ ਜੋ ਉਹਨੇ ਜਾ ਬਹਿਸ ਕੀਤੀ, ਜਿੱਤ ਗਿਆ। ਲੋਕੀ ਜੈ ਗੁਰੰਗ ਸਾਈ, ਜੈ ਗੁਰੰਗ ਸਾਈ। ਉਹਦਾ ਚਿਹਰਾ ਮੁਰਝਾਇਆ, ਨਾਲ ਦਿਆਂ ਕਿਹਾ ਤੂੰ ਜਿੱਤ ਗਿਆ, ਖਿੜਿਆ ਕਿਉਂ ਨੀ? ਰਾਤ ਨੂੰ ਸੁੱਤਾ ਚ ਕੰਨਾਂ ਚ ਆਵਾਜ਼ ਪਈ, ਪਰ ਉਹ ਕਮਾਈ ਵਾਲੇ ਦੇ ਬੋਲ ਸਨ। ਇਹ ਮਾਂ ਮੂਰਖ, ਤੁਸੀਂ ਕੋਈ ਢਾਈ ਅਕਸ਼ਰ ਵੀ ਯਾਦ ਨਹੀਂ? ਕਮਾਈ ਵਾਲਾ ਜਦੋਂ ਬੋਲਦਾ ਸੀਨਾ ਚੀਰ ਕੇ ਲੈ ਜਾਂਦਾ, ਤੈਨੂੰ ਢਾਈ ਅੱਖਰ ਵੀ ਚੇਤੇ ਨਹੀਂ, ਰਾਮ ਚੇਤੇ ਨਹੀਂ, ਰਾਤ ਨੀਂਦ ਨਹੀਂ ਪਈ, ਸਵੇਰੇ ਦਿਨ ਸਭ ਪ੍ਰੋਗਰਾਮ ਕੈਂਸਲ, ਚੱਲੇ ਚਾਲੜੇ ਪਜਾਤੇ। 12 ਸਾਲ ਜੀ ਉਸ ਬੰਦੇ ਨੇ ਜੰਗਲ ਦੇ ਵਿੱਚ ਜਾ ਕੇ ਰਾਮ ਸ਼ਬਦ ਦਾ ਅਭਿਆਸ ਕੀਤਾ 12 ਸਾਲ। 12 ਸਾਲ ਬਾਅਦ ਮਨ ਫਿਰ ਨਾ ਟਿਕੇ, ਕਿਉਂਕਿ ਵਾਸ਼ਨਾ ਜਦੋਂ ਡੰਗ ਮਾਰਦੀ ਹੈ ਅੰਦਰ ਨਾ ਟਿਕੇ। ਪਤਾ ਨਹੀਂ ਕੀ ਹੋਇਆ, ਇੱਕ ਦਿਨ ਮਨ ਚ ਆਇਆ, ਇੰਨੀ ਮਿਹਨਤ ਕਰਨ ਦੇ ਬਾਵਜੂਦ ਹੀ ਮੂਰਖ ਹੀ ਰਿਹਾ ਵਾਂ, ਸੌਂਦਿਆਂ ਜਾਗਦਿਆਂ ਕਿਉਂ ਭੁੱਲਦਾ ਪਿਆ ਮੈਨੂੰ? ਇਹਨੇ ਕਿਹਾ ਵੀ ਡੁੱਬ ਕੇ ਮਰ ਜਾਣਾ ਮੈਂ। ਇਹ ਉਸੇ ਘਾਟ ਤੇ 12 ਸਾਲ ਬਾਅਦ ਫਿਰ ਤੁਰ ਗਿਆ। ਉੱਥੇ ਜਦੋਂ ਗਿਆ ਤੇ ਬੇੜੀ ਫਿਰ ਲੱਗੀ ਸੀ, ਇਹ ਬੇੜੀ ਚ ਚੜ ਗਿਆ, ਕਹਿੰਦਾ ਵਿਚਕਾਰ ਜਾ ਕੇ ਛਾਲ ਮਾਰਾਂਗਾ, ਕਿਨਾਰੇ ਤੋਂ ਲੋਕਾਂ ਕੱਢ ਲੈਣਾ। ਜਦੋਂ ਉੱਥੇ ਗਿਆ ਨਾ, ਤੇ ਅੱਜ ਇਹਨੇ ਨੀਵੀਂ ਪਾਈ ਸੀ, ਕਮਾਲ ਦੀ ਗੱਲ, ਉਹ ਬਜ਼ੁਰਗ ਫਿਰ ਉੱਥੇ ਬੈਠਾ 12 ਸਾਲ ਬਾਅਦ। ਮੇਰੇ ਕੋਲ ਲਿਖਤ ਹੈ, ਸੁਣੀ ਸੁਣਾਈ ਨਹੀਂ ਹੈ। ਉਹ ਬੈਠਾ, ਇਹਨੇ ਦੇਖ ਲਿਆ, ਉਹਦੇ ਕੋਲ ਚਲਾ ਗਿਆ। ਉਹ ਅੱਜ ਵੀ ਉਸ ਤਰ੍ਹਾਂ ਨੀਵੀਂ ਪਾ ਕੇ ਬੈਠਾ ਸੀ ਬਜ਼ੁਰਗ। 12 ਸਾਲ ਪਹਿਲਾਂ ਮੋਢੇ ਨੂੰ ਹੱਥ ਪਾਇਆ ਸੀ ਬਾਬੇ ਦੇ, ਅੱਜ 12 ਸਾਲ ਬਾਅਦ ਉਹਦੇ ਪੈਰਾਂ ਚ ਬਹਿ ਗਿਆ। ਪੈਰਾਂ ਚ ਬੈਠਾ ਤੇ ਪੈਰ ਛੂਏ, ਉਹ ਬਜ਼ੁਰਗ ਦੇ ਨੇਤਰ ਖੁੱਲੇ। ਕਹਿੰਦਾ ਰਬੇ ਤੂੰ ਕੌਣ ਹੈ? ਕਹਿੰਦਾ ਬਾਬਾ ਇਹ ਮਾਲੂਮ ਹੀ ਨਹੀਂ ਮੈਂ ਕੌਣ ਹਾਂ। ਵੇਖੋ ਬਦਲ ਗਿਆ ਨਾ ਸ਼ਬਦ, ਕੌਣ ਹੈ ਤੂੰ? ਕਹਿੰਦਾ ਉਹ ਮਹਾਂਮੂਰਖ। ਬਾਬਾ ਯਾਦ ਨਹੀਂ, ਮੈਂ ਮਹਾਂਮੂਰਖ ਜਿਸ ਕੋ ਰਾਮ ਯਾਦ ਨਹੀਂ। ਕਹਿੰਦਾ ਅੱਜ ਕਿਵੇਂ ਆਇਆ? ਕਹਿੰਦਾ ਅੱਜ ਮੈਂ ਛਾਲ ਮਾਰ ਕੇ ਡੁੱਬਣ ਆਇਆ। ਉਹਨੇ ਕੁੱਟ ਕੇ ਸੀਨੇ ਨਾਲ ਲਾ ਕੇ, ਬੋਲ ਰਾਮ। ਰਾਮ ਬੋਲਿਆ, ਰੋਮ ਰੋਮ ਚ ਨਾਮ ਰਚ ਗਿਆ, ਬੇਟਾ ਅਬ ਕਭੀ ਨਹੀਂ ਭੁੱਲੇਗਾ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਗੁਰਮੁਖੋ, ਇਹ ਕਿਸੇ ਪਕਸ਼ੀ ਵੀ ਰੂਹ ਹੀ ਕਰ ਸਕਦੀ ਹੈ। ਕਮਾਈ ਵਾਲੇ, ਅਸੀਂ ਤਾਂ ਸਭ ਦੀ ਅਰਦਾਸ ਕਰਨੇ ਆ, ਕਮਾਈ ਵਾਲਾ ਜਦੋਂ ਬੋਲਦਾ ਆਪਣੀ ਕਮਾਈ ਦਿੰਦਾ ਹੈ। ਗੁਰੂ ਸਾਹਿਬ ਇੱਥੇ ਕਹਿ ਰਹੇ ਨੇ ਕਿ ਉਸ ਗ੍ਰੰਥ ਨੂੰ, ਉਸ ਸ਼ਾਸਤਰ ਨੂੰ ਹਿਰਦੇ ਚ ਸਾਂਭ ਕੇ ਰੱਖ ਪਿਆਰਿਆ, ਤੇਰੇ ਲਈ ਗੁਰੂ ਗ੍ਰੰਥ ਸਾਹਿਬ ਕੀਰਤੀ ਦਾ ਸਾਧਨ ਹੈ, ਤੂੰ ਹਿਰਦੇ ਚ ਸਾਂਭ ਲੈ ਸਤਿਗੁਰੂ ਨੂੰ, ਸੁਖਮਨੀ ਸਾਂਭ ਲੈ, ਜਪਜੀ ਸਾਹਿਬ ਸਾਂਭ ਲੈ, ਗੁਰੂ ਨੂੰ ਸਾਂਭ ਲੈ। ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ, ਤੋਂ ਉਸ ਫਿਰ ਮਰਤ ਕਰਾਂਗਾ ਜਿਸ ਗ੍ਰੰਥ ਵਿੱਚ ਕਰਤੇ ਦੀ ਕੀਰਤੀ ਹੈ। ਹੁਣ ਤੁਸੀਂ ਦੇਖੋ, ਗੁਰੂ ਸਾਹਿਬ ਨੇ ਬੜੀ ਪ੍ਰੋੜਤਾ ਕੀਤੀ ਦੂਜੇ ਗ੍ਰੰਥਾਂ ਦੀ, ਨਰਾਦਰੀ ਨਹੀਂ ਕੀਤੀ। ਗੁਰਮਤ ਰਾਮ ਨਾਮ ਗੈ ਮੀਤਾ ਪਰਣਵੈ ਨਾਮਾ, ਇਉ ਕਹਿ ਗੀਤਾ, ਗੀਤਾ ਬੋਲ ਰਹੀ, ਸੁਣ ਤੂੰ ਉਹਨੂੰ। ਪੋਥੀ ਪੁਰਾਣ ਕਮਾਈ ਹੈ, ਉਹਦੀ ਕਮਾਈ ਕਰਨ। ਅਗਲਾ ਸਵਾਲ ਸੀ ਮਹਾਰਾਜ, ਕਿਸੇ ਚ ਥੋੜੀ ਗੱਲ, ਕਿਸੇ ਚ ਬੜੀ ਵੱਡੀ ਗੱਲ? ਇਹ ਤੁਸੀਂ ਕਿਹਾ ਹੈ ਵੀ ਇਹ ਸਭ ਦਾ ਗੁਰੂ ਜਿਹੜਾ ਹੈ ਪਰਮਾਤਮਾ ਹੈ, ਇਹ ਪਰਮਾਤਮਾ ਹੀ ਹੈ। ਤੇ ਵੇਖਿਓ ਇਹਦੇ ਅਰਥ ਫਿਰ ਅਗਲੀ ਤੋਂ ਕਰੇਗੀ, ਗੁਰ ਗੁਰ ਏਕੋ ਵੇਸ ਅਨੇਕ। ਹੁਣ ਵੇਸ ਅਨੇਕ ਕਿਵੇਂ ਨੇ? ਇਹਦਾ ਅਦਾ ਅਰਥ ਹੁਣ ਅਗਲੀ ਤੋਂ ਕਰੇਗੀ। ਵਿਸਵੇ, ਤੁਸੀਂ ਸੰਥਿਆ ਕਰਾਉਂਦੇ ਹੋ ਗੁਰਮੁਖੋ, ਤੁਹਾਨੂੰ ਪਤਾ ਇਹਨੂੰ ਈੜੀ ਲਾ ਬੋਲਣੀ ਹੈ, ਵਾਹਵੇ ਲਾ ਨਹੀਂ ਬੋਲਣੀ। ਕਈ ਬੰਦੇ ਵਿਸਵੇ ਹੀ ਬੋਲ ਦਿੰਦੇ ਆ, ਹਾਂ ਵਾਹਵੇ ਹੀ ਬੋਲ ਜਾਂਦੇ ਆ। ਇਹ ਵਿਸਵੇ ਫਿਰ ਬੇਨਤੀ ਉੱਤੇ ਲਿਖਿਆ ਆ ਰਿਹਾ ਨਾ, ਭਾਈ ਸਾਹਿਬ ਬੈਠੇ ਆ, ਭਾਈ ਸਾਹਿਬ ਸਿੰਘ ਹੁਣੀ, ਇਹ ਗੁਰਮੁਖੋ ਹੱਥ ਜੋੜ ਕੇ ਬੇਨਤੀ ਹੈ, ਇਹਨੂੰ ਕਾਲੀ ਚ ਵਾਹਵਾ ਨਹੀਂ ਬੋਲਣਾ, ਜਿਹੜਾ ਪਿੱਛੇ ਈੜੀ ਈੜੀ ਲੱਗੀ ਲਾ ਨਾ ਵਿਸਵੇ, ਤੇ ਇਹਨੂੰ ਵਿਸ਼ਵਾ ਵੀ ਨਹੀਂ ਬੋਲਣਾ। ਵਿਸਵੇ ਚਸਿਆ ਘੜੀਆ, ਮੈਂ ਥੋੜਾ ਯਤਨ ਕਰ ਰਿਹਾ ਜੋ ਲਿਖਿਆ ਉਸ ਤੇ ਪੜਿਆ ਜਾਏ। ਅੱਗੇ ਹੈ ਪਹਿਰਾ ਨਹੀਂ ਬੋਲਣਾ ਇਹਨੂੰ, ਹਾ ਇਹਨੂੰ ਸਿਹਾਰੀ ਕੋਈ ਨੀ ਲੱਗੀ ਹੋਣੀ, ਪਹਿਰਾ। ਫਿਰ ਬੇਨਤੀ ਹੈ, ਹੁਣ ਅੱਗੇ ਕਹਾਂਗੇ ਜੀ ਕਿਤੇ ਪਹਿਰ ਲਿਖਿਆ ਕਿਤੇ ਪਾਹਰ ਲਿਖਿਆ। ਉਹ ਪਿਆਰੇ, ਉਹ ਸਾਡੇ ਬਜ਼ੁਰਗ ਪਿੰਡਾਂ ਚ ਪਾਹਰ ਬੋਲਦੇ ਹੁੰਦੇ ਸਨ, ਸ਼ਹਿਰਾਂ ਵਿੱਚ ਲੋਕ ਪਹਿਰ ਬੋਲਦੇ ਹੁੰਦੇ ਸਨ। ਗੁਰੂ ਨੇ ਦੋਨੋਂ ਸ਼ਬਦ ਲੈ ਲਏ। ਅੱਗੇ ਮੈਂ ਅਰਥ ਕਰਨਾ, ਵਿਸਵੇ ਹੋ ਗਏ, ਚਸੇ ਹੋ ਗਏ, ਘੜੀਆਂ ਹੋ ਗਈਆਂ, ਪਹਿਰ ਹੋ ਗਏ, ਵਾਰੀ। ਇਹ ਵਾਰੀ ਦਾ ਅਰਥ ਉਹ ਨਹੀਂ, ਹਉ ਵਾਰੀ ਜਿਤ ਸੋਹਿਲ ਹੈ, ਇਹ ਵਾਰੀ ਦਾ ਅਰਥ ਹੈ ਸੱਤ ਵਾਰ। ਵਿਸਵੇ ਚਸਿਆ ਘੜੀਆਂ ਪਹਿਰਾ ਥਿੱਤੀ ਆ 15 ਥਿੱਤਾਂ ਏਕਮ ਦੂਜ ਤੀਜ ਸੱਤ ਵਾਰ ਮਾਹ ਹੋਵਾ ਮਾਹ ਦਾ ਅਰਥ ਮਹੀਨਾ ਹੁਣ ਵੇ ਕਮਾਲ ਕਰਤੀ ਸੱਚੇ ਪਾਤਸ਼ਾਹ ਕੁਰਬਾਨ ਜਾਈਏ ਏਦੂ ਵੱਡੀ ਏਦੂ ਕਿ ਦਲੀਲ ਹੋਵੇਗੀ ਕੋਈ ਵਿਸਵੇ ਚਸੇ ਨੇ ਘੜੀਆਂ ਨੇ ਪਹਿਰਾਂ ਨੇ ਥਿੱਤੀਆਂ ਥਿੱਤ ਹੈ ਵਾਰ ਹੈ ਮਾਹ ਹੈ ਇਹ ਸਾਰਿਆਂ ਦਾ ਸੰਬੰਧ ਸੂਰਜ ਨਾਲ ਹੈ ਟਾਈਮ ਹੈ ਨਾ ਇਹ ਹੁਣ ਵਿਸੇ ਕੀ ਹੁੰਦੇ ਨੇ ਆਪ ਜੀ ਨੂੰ ਕਈ ਵਾਰੀ ਦੱਸਿਆ ਸੀ ਆ ਜਿਹੜੀ ਅਸੀਂ ਤੰਦਰੁਸਤ ਬਾਡੀ ਹੈ ਨਾ ਜਿਹਦੀਆਂ ਅੱਖਾਂ ਬਿਲਕੁਲ ਠੀਕ ਠਾਕ ਨੇ 15 ਵਾਰੀ ਅੱਖਾਂ ਖੋਲ ਕੇ ਬੰਦ ਕਰੋ ਹਾਂਜੀ ਇਹ 15 ਵਾਰੀ ਅੱਖ ਦੇ 15 ਫੋਰ ਦਾ ਜਿਹੜਾ ਸਮਾਂ ਹੈ ਨਾ ਇਹ ਇੱਕ ਵਿਸਾ ਹੁੰਦਾ ਹੈ ਫਿਰ ਸੁਣਿਓ ਇਹ ਘੜੀ ਕੁੜੀ ਵਾਲ ਹਿਸਾਬ ਸੁਭ ਕੋਈ ਨੀ ਲੱਗਣਾ ਕਿ ਪਹਿਰਾਂ ਤੇ ਜਾ ਕੇ ਲੱਗ ਜੂਗਾ ਹੁਣ ਮੈਂ ਸਕਿੰਟ ਇੱਥੇ ਸ਼ਬਦ ਆਉਣੇ ਕੋਈ ਨੀ ਜੇ ਕਹਿ ਦੋ 15 ਸਕਿੰਟ ਦਾ ਇਹ ਤੇ ਹੋਈ ਨੀ ਗੱਲ ਹੀ ਨੀ ਹੋ ਸਕਦੀ 15 ਵਾਰੀ ਅੱਖ ਬੰਦ ਕਰਕੇ ਖੁੱਲਣੀ ਨੈਚੁਰਲੀ ਧੱਕੇ ਨਾਲ ਨਹੀਂ 15 ਵਾਰੀ ਪੰਜਾਬੀ ਚ ਕਾਂ ਅੱਖ ਝਮਕਣੀ ਅੱਖ ਦੇ 15 ਝਮਕ ਅੱਖ ਦੇ 15 ਫੋਰ ਇੱਕ ਵਿਸਾ ਹੁੰਦਾ ਹੈ 15 ਵਿਸੇ ਇਕੱਠੇ ਹੋ ਜਾਣ ਇੱਕ ਚਸਾ ਬਣਦਾ ਹੈ ਹਾਂਜੀ 30 ਚਸੇ ਇਕੱਠੇ ਹੋ ਜਾਣ ਇੱਕ ਪਲ ਬਣਦਾ ਹੈ 60 ਪਲ ਇਕੱਠੇ ਹੋ ਜਾਣ ਇੱਕ ਘੜੀ ਬਣਦੀ ਹੈ 7.5 ਘੜੀਆਂ ਇਕੱਠੀਆਂ ਹੋ ਜਾਣ ਤੇ ਇੱਕ ਪਹਾੜ ਬਣਦਾ ਹੈ 8 ਪੈਰ ਇਕੱਠੇ ਹੋ ਜਾਣ ਦਿਨ ਤੇ ਰਾਤ ਬਣਦਾ ਹੈ ਉਸ ਤੋਂ ਬਾਅਦ 15 ਥਿੱਤਾਂ ਨੇ 7 ਵਾਰ ਨੇ ਮਹੀਨੇ ਨੇ ਹੁਣ ਮਹਾਰਾਜ ਕੀ ਕਹਿ ਰਹੇ ਆ ਕਹਿੰਦੇ ਸਾਰੀ ਜਿਹੜੀ ਇਹ ਕੰਮ ਚੱਲਦਾ ਪਿਆ ਨਾ ਇਹ ਸੂਰਜ ਨਾਲ ਹੀ ਸੰਬੰਧਿਤ ਹੈ ਇਹ ਸੂਰਜ ਕਰਕੇ ਵਿਸੇ ਨੇ ਸੂਰਜ ਕਰਕੇ ਚਸੇ ਨੇ ਸੰਗਰਾਂਦ ਵੀ ਤੇ ਸੂਰਜ ਕਰਕੇ ਹੈ ਨਾ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਜਾਂਦਾ ਸੂਰਜ ਤੇ ਉਹ ਨਾ ਹਿੰਦੂ ਦੀ ਨਾ ਮੁਸਲਮਾਨ ਦੀ ਨਾ ਸਿੱਖ ਦੀ ਚੇਤੇ ਰੱਖੋ ਕੁਦਰਤ ਦਾ ਬਣਾਇਆ ਨੇਮ ਹੈ ਐਵੇਂ ਨਾ ਲੜੀ ਜਾਈਏ ਜੋ ਪਰਮੇਸ਼ਰ ਨੇ ਬਣਾਇਆ ਆਪਾਂ ਕਹਾਂਗੇ ਵੀ ਤੂੰ ਬੰਦ ਕਰ ਦੇ ਘੁੰਮਣਾ ਫਿਰ ਬੇਨਤੀ ਹੈ ਇਹ ਜਿਹੜੇ ਜਿੰਨਾ ਛੋਟੀ ਇਕਾਈ ਅੱਖ ਝਮਕਣ ਤੋਂ ਲੈ ਕੇ ਜੁਗਾਂ ਤੱਕ ਇਹ ਜਿੰਨਾ ਸਮਾਂ ਚੱਲਦਾ ਪਿਆ ਇਹਦੇ ਵਿੱਚ ਸੂਰਜ ਵਰਤਦਾ ਹੈ ਨਿਮਕ ਵਿੱਚ ਵੀ ਉਹ ਹੈ ਤੇ ਪਿਆਰਿਓ ਯਾਦ ਰੱਖਿਓ ਸਦੀਆਂ ਜੁਗਾਂ ਵਿੱਚ ਵੀ ਉਹ ਹੈ ਨਿਮਕ ਸਭ ਤੋਂ ਛੋਟਾ ਹੈ ਯੁਗ ਸਭ ਤੋਂ ਵੱਡੇ ਨੇ ਕਹਿਣ ਲੱਗੇ ਜਿਸ ਗ੍ਰੰਥ ਦੇ ਵਿੱਚ ਇੱਕ ਤੁਕ ਵੀ ਲਿਖੀ ਉਹ ਨਿਮਕ ਹੈ ਜਿਹੜਾ ਸਾਰਾ ਭਰਿਆ ਪਿਆ ਉਹ ਸਦੀਆਂ ਨੇ ਹੈਣ ਕਰਤੇ ਦੇ ਵੇਸ਼ ਫਿਰ ਬੇਨਤੀ ਸੁਣੋ ਇਹਦਾ ਮੌਸਮ ਦਾ ਵਿਭਾਗ ਨਾਲ ਸੰਬੰਧ ਨਹੀਂ ਇਹਦਾ ਸੰਬੰਧ ਹੈ ਜਿਹੜੀ ਗ੍ਰੰਥਾਂ ਦੀ ਗੱਲ ਚੱਲ ਰਹੀ ਵਿਸਵੇ ਚਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਂ ਹੋਵਾ ਅੱਗੇ ਗੁਰੂ ਜੀ ਕਹਿੰਦੇ ਸੂਰਜ ਏਕੋ ਰੁੱਤ ਅਨੇਕ ਚਲੋ ਇੱਥੇ ਅਨੇਕ ਵਰ ਦਿੱਤਾ ਬੜੀ ਕਿਰਪਾ ਕੀਤੀ ਉਂਝ ਖੱਟ ਰਿਤੂ ਗੁਰੂ ਗ੍ਰੰਥ ਸਾਹਿਬ ਚ 6 ਰੁੱਤਾਂ ਨੇ ਨਾ ਇੱਥੇ ਅਨੇਕ ਵਰਤ ਦਿੱਤਾ ਮੈਂ ਕਹਿੰਦਾ ਕੁਰਬਾਨ ਜਾਈਏ ਨਹੀਂ ਤੇ ਸਾਡੇ ਬੰਦਿਆਂ ਕਿਸੇ ਮੁਲਕ ਚ ਬੈਠ ਕੇ ਜੇ ਮੰਨ ਲਓ 3-4 ਰੁੱਤਾਂ ਹੋਰ ਵੱਧ ਜਾਂਦੀਆਂ ਕਹਿਣਾ ਜੀ ਬਾਣੀ ਸੈੱਟ ਨਹੀਂ ਆ ਰਹੀ ਮਹਾਰਾਜ ਨੇ ਕਿਹਾ ਸੂਰਜ ਏਕ ਕੇ ਰੁੱਤਾਂ ਅਨੇਕ ਨੇ ਬਸੰਤ ਹੈ ਗ੍ਰੀਖਮ ਹੈ ਵਰਖਾ ਹੈ ਅਸੁਰ ਸਰਦ ਰੁੱਤ ਹੈ ਸਸੀਅਰ ਹੈ ਹਿਮਕਰ ਹੈ ਇਹ 6 ਰੁੱਤਾਂ ਨੇ ਮਹਾਰਾਜ ਕਹਿ ਰਹੇ ਸੂਰਜ ਏਕੋ ਰੁੱਤ ਅਨੇਕ ਤੂੰ ਪਤਾ ਕੀ ਕਰੀ ਰੁੱਤਾਂ ਨੂੰ ਨਾ ਪੂਜੀ ਮਹੀਨਿਆਂ ਮਹੀਨਿਆਂ ਪੁੱਛੇ ਨਾ ਜਾਈ ਨਾਨਕ ਕਰਤੇ ਕੇ ਕੇਤੇ ਵੇਸ ਇਹ ਕਰਤੇ ਦੇ ਅਨੇਕਾਂ ਵੇਸ ਨੇ ਉਹਦੇ ਆਪਣੀ ਖੇਡ ਸਾਰੀ ਉਹ ਕਦੇ ਸ਼ਾਸਤਰ ਚ ਬੋਲਦਾ ਹੈ ਗੁਰਮੁਖੋ ਕਿਤੇ ਕੁਰਾਨ ਚ ਬੋਲਦਾ ਹੈ ਕਿਤੇ ਪੁਰਾਣ ਚ ਬੋਲਦਾ ਹੈ ਇਸੇ ਕਰਕੇ ਭਾਈ ਨੰਦ ਲਾਲ ਕਹਿੰਦਾ ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇਸ਼ਵਦ ਰੰਗ ਹਾਏ ਮੁਕਤ ਲਿਪ ਦਾਰਦ ਬੁੱਤੇ ਅਯਾਰ ਮਾਂ ਗਾਹੇ ਸੂਫੀ ਕਿਤੇ ਸੂਫੀ ਬਣ ਕੇ ਪੈਰਾਂ ਚ ਘੁੰਗਰੂ ਪਾ ਕੇ ਨੱਚੀ ਜਾਣਾ ਕਿਤੇ ਕਾਜੀ ਬਣ ਕੇ ਸ਼ਰੀਫ ਫਤਵੇ ਦੇਈ ਜਾਣਾ ਕਿਤੇ ਦੀਵਾਨਾ ਮਸਤਾਨਾ ਬਣ ਕੇ ਵਾਲ ਖਿਲਾਰੀ ਬੈਠਾ ਉਹ ਯਾਰਾ ਕਿੰਨੇ ਛਲਾਵੇ ਕਰਨਾ ਹੈ ਤਾਂ ਤੂੰ ਹੀ ਨਾ ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇਸ਼ਵਦ ਰੰਗ ਹਾਏ ਮੁਖਤਲਿਬ ਦਾਰਦ ਬੁੱਤੇ ਅਯਾਰ ਮਾਂ ਟਾਈਮ ਮੈਂ ਅੱਜ ਬਹੁਤ ਜ਼ਿਆਦਾ ਲੈ ਗਿਆ ਕਿਉਂਕਿ ਮੇਰੀ ਇੱਛਾ ਵੀ ਅਗਲੇ 3 ਸ਼ਬਦਾਂ ਦੀ ਵਿਚਾਰ ਆਪਾਂ ਹਫ਼ਤੇ ਚ ਕਰ ਸਕੀਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ